ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ ਰੋਗ ਦਾਰੂ ਦੋਵੇਂ ਬੁਝੈ ਤਾਂ ਵੈਦ ਸੁਜਾਣ ਵਾਟ ਨਾ ਕਰਈ ਮਾਮਲਾ ਜਾਣੈ ਮਿਹਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਖਾਣ ਲਬ ਨਾ ਚੱਲੇ ਸੱਚ ਰਹੇ ਸੋ ਵਿਸ਼ਟ ਪਰਵਾਨ ਸਰ ਸੰਧੇ ਆਗਾਸ਼ ਕੋ ਕਿਉਂ ਪਹੁੰਚੈ ਬਾਣ ਅਗੈ ਉਹ ਅਗੰਮ ਹੈ ਵਾਹਿਦੜ ਜਾਣ ਅਗੈ ਉਹ ਅਗੰਮ ਹੈ ਵਾਹਿਦੜ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਹਜ਼ੂਰ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣਾ ਜੀਵਨ ਭਾਗਸ਼ਾਲੀ ਬਣਾਇਆ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਸ਼ਲੋਕ ਦੇ ਰੂਪ ਅੰਦਰ ਸੁਭਾਏਮਾਨ ਹੈ। ਕਈ ਤਰ੍ਹਾਂ ਦੇ ਵਿਚਾਰ ਇਸ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਇਹਦੇ ਅੰਦਰ ਪਰਖ ਕਰਨ ਵਾਲੇ ਦੀ ਗੱਲ ਵੀ ਕੀਤੀ, ਇੱਕ ਵੈਦ ਦੀ ਉਦਾਹਰਣ ਵੀ ਦਿੱਤੀ ਜਿਹੜਾ ਰੋਗ ਔਰ ਦਵਾਈ ਦੋਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਸੰਸਾਰ ਵਿੱਚ ਰਹਿਣ ਦਾ ਤਰੀਕਾ ਦੱਸਿਆ, ਜਿਵੇਂ ਪ੍ਰਾਹੁਣਾ ਹੈ, ਮਹਿਮਾਨ ਹੈ, ਔਰ ਹੋਰ ਅੱਗੇ ਕਈ ਤਰ੍ਹਾਂ ਦੇ ਉਦਾਹਰਣ ਇਸ ਸ਼ਬਦ ਵਿੱਚ ਦਿੱਤੇ ਗਏ। ਸਤਿਗੁਰਾਂ ਨੇ ਕਿਰਪਾ ਕੀਤੀ, ਕਹਿੰਦੇ ਆਪਣੇ ਆਪ ਨੂੰ ਜਿਹੜਾ ਮਨੁੱਖ ਵੇਖਦਾ ਪਰਖਦਾ ਹੈ, ਅਸਲ ਵਿੱਚ ਉਹੀ ਮਨੁੱਖ ਬਹੁਤ ਸਿਆਣਾ ਹੈ, ਪਰਖਣ ਵਾਲਾ ਹੈ। ਹਰ ਇੱਕ ਮਨੁੱਖ ਦੇ ਮਨ ਦੀ ਦੋ ਤਰ੍ਹਾਂ ਦੀ ਬਿਰਤੀ ਹੈ, ਇੱਕ ਬਾਹਰਮੁਖੀ ਇੱਕ ਅੰਤਰਮੁਖੀ ਬਿਰਤੀ। ਬਾਹਰਮੁਖੀ ਦਾ ਭਾਵ ਹੈ ਕੁਦਰਤੀ ਤੌਰ ਤੇ ਜਦੋਂ ਦਾ ਜਨਮ ਹੋਇਆ ਧਿਆਨ ਬਾਹਰ ਚਲਾ ਗਿਆ, ਦੁਨੀਆਂ ਨੂੰ ਦੇਖਣ ਦਾ ਅਭਿਆਸ ਵਧ ਗਿਆ। ਜਿਉਂ ਜਿਉਂ ਬਾਹਰ ਵੇਖਣ ਦਾ ਅਭਿਆਸ ਵਧਿਆ, ਅੰਦਰਲੇ ਪਾਸੇ ਆਪਣੇ ਆਪ ਨੂੰ ਵੇਖਣ ਦਾ ਉਨਾ ਹੀ ਅਭਿਆਸ ਘਟ ਗਿਆ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਦਿਨ ਇਹ ਵੀ ਵਕਤ ਆਉਂਦਾ ਹੈ ਕਿ ਆਪਣਾ ਆਪ ਦਿਸਣਾ ਹੀ ਬੰਦ ਹੋ ਗਿਆ, ਬਸ ਦੁਨੀਆਂ ਦਿਸਦੀ ਹੈ, ਆਪਣਾ ਆਪ ਨਹੀਂ, ਸੰਸਾਰ ਦਿਸਦਾ ਹੈ। ਇਸ ਕਰਕੇ ਜਿਨ੍ਹੇ ਆਪਣੇ ਆਪ ਨੂੰ ਸ਼ੁੱਧ ਕਰਨਾ, ਸੁਖੀ ਕਰਨਾ ਹੈ, ਆਨੰਦਿਤ ਕਰਨਾ, ਉਹਦੇ ਵਾਸਤੇ ਸਭ ਤੋਂ ਪਹਿਲੀ ਜਿਹੜੀ ਧਰਮ ਦੀ ਪੌੜੀ ਹੈ, ਜੋ ਗੁਰਬਾਣੀ ਵਿੱਚ ਰਸਤਾ ਦੱਸਿਆ ਗਿਆ, ਉਹ ਰਸਤਾ ਇਹ ਹੈ ਕਿ ਬਾਹਰ ਵੇਖਣ ਵਾਲੀ ਬਿਰਤੀ ਨੂੰ ਮੋੜ ਕੇ अंदर वेखना शुरू कर कि मैं कौन हां, मैं किवें दा हां। बाहर मुखी ध्यान जा रहा है, बाहर देख रहा है। जदों बिरती जदों दृष्टि अंदर नूं पलट जाए तो बंदा बाहर भी वेखदा है, अंदर दोवां पासे जदों उहदा ध्यान हुंदा है ते जदों अपने आपे नूं वेखेगा, अपने जीवन नूं तकेगा ते कुदरती तौर ते एक बहुत वड्डा दोष उहदे विचों निकल जाएगा। वह दोष है कि हर एक काम नूं, हर एक दुख नूं दूसरे उत्ते मढ़ देना, दूसरे ते मढ़ के कहना इहदे करके दुखी। पर जिन्हां दी बिरती अंतरमुखी हो गई, ध्यान दी जिहड़ी शक्ति जिहड़ी बाहर वेख रही सी हुण अंदर आउण तों बिना, अपने आप नूं वेखण तों बिना, गुरु तेग बहादुर साहिब जी नूं कई प्रकार दे लोक मिले। उहनां दे नाल जंगलों विच जाण वाले सन्यासियों ने भी मुलाकात की, होर कई तरह के लोगों ने जिहड़े घर छड़ के गए वह भी आए, तो उन्होंने ठीक राह पुछया। क्योंकि ये जिहड़ा राह है ना, जिन्हों संत का मार्ग धर्म की पौड़ी कहिंदे ने, यह राह इस तरह का है भी इहदी कोई पगडंडी दिसदी नहीं, ना पता लगता है, ये तो बंदे की कहानी है। तो बड़े साल कई ने लाए, तो जदों उन्होंने कोई अंदर संबंध ना बनिया, आनंद दे नाल परमात्मा दे नाल सुरत ना जुड़ी, तो उन्होंने फिर कुदरती तौर पर सवाल किए गुरु तेग बहादुर साहब जी नूं कि उस अकाल पुरख दे नाल संबंध जोड़न वास्ते सानू की करना चाहिए। सौखा काम, क्योंकि बड़े बड़े लंबे तरीके दसे गए ने दुनिया विच, जिहड़े धार्मिक लोग ने, जिहड़े धर्म दी गल दसण वाले ने, उन्हां ने बड़े ही झंझटां दे विच पा दिता संसार नूं, ए करो इधर नूं जाओ, ए करो फिर इधर मूंह करके इस तरह करो, इन्हां दे विच फसा दिता बहुता, इस करके दुनिया भटक गई। सतगुरु गुरु तेग बहादुर साहिब जी नूं जदों बेनती की तां उन्हां ने एक शब्द दे विच एक उदाहरण देख के समझाया, कहन लगे जिन्हों तुसी लभ रहे हो वो तो इस तरह है जिवें फुल दे विच सुगंधी है, सुगंधी आउंदी है वेखी नहीं जा सकती, उन्हों माणिया जा सकता है, वेख्या नहीं जा सकता। उदाहरण दित्ती, कहन लगे पोहप मद ज्यों बास बस्त है, बास कहिंदे ने सुगंधी नूं, पोहप कहिंदे फुल नूं, कहिंदे जिन्हों तुसी खोजन जा रहे हो किसी थां तों, कोई किसी थां तों खोज रहा है, वो तुहाडे ही शरीर दे विच इस तरह मौजूद है कि जिवें एक फुल खिड़दा है ते फुल दे विच सुगंधी हुंदी है, सुगंधी नूं माणिया जा सकदा है, सुगंधी नूं ना फड़िया जा सकदा है, ना सुनिया जा सकदा है ते ना उस नूं खादा जा सकदा है, कुछ भी नहीं, सिर्फ उन्हों माणिया जा सकता। ता पोहप मद ज्यों बास वस्त है, मुकर माहे जैसे छाई, जिवें शीशे विच तस्वीर है, तैसे ही हर बसै निरंतर घट ही खोजो भाई। तुसी खोज दी गल कीती है भी लभना कित्थों जिन्हों पा रहे, आखिर तक खोज है ना, जेड़ा गुरुद्वारा है, जेड़ा बाणी पढ़नी, किसी चीज की खोज होवे तां ही इहदे कोई अर्थ नहीं, तो की कर रहे हैं, खोज है उसकी जिन्हें साढ़े सारे दुख मिटाने ने। तां उन्होंने कहा कि घट ही खोजो भाई, घट का अर्थ है शरीर के अंदर ही, मन दे विच उहदी खोज करो, अपने आपे विच उहदी खोज करो, बाहरों नहीं लभना, बाहरों जे किसी नूं दिसिया भी है तो अंदर दे राही बाहर दिसिया, बाहरों नहीं दिसदा। तां कहन लगे घट ही खोजो भाई, अपने विचों खोज कर लो उसकी, तुहाडे विच है, नेड़े है। तां जदों उन्होंने कहा भी असी ते अपने आप नूं किवें वेखीए, की तरीका है, ते गुरु साहब ने सब तो अपने आप नूं वेखण दा सौखा एक तरीका दस दिता। उन्हूं कहिंदे ने शब्द दे नाल सुरत नूं जोड़ना, शब्द द्वारा ध्यान करना, शब्द नूं सुनना। जदों बंदा शब्द नूं सुनेगा ते जिहड़ा आपा है, जिहड़ा मन है, वह साडे शब्द दे विच ही है। अपना आपा जिहड़ा जो असीं बोलने आ, साडी आवाज आ रही उहदे विच, उहदा जोड़ साडे आपे नाल जुड़िया होया साडे शब्द दा। जन नानक बिन आपा चीने, जिन्ना चिर तुसीं आपे नूं नहीं चीनदे वेंदे नहीं ते आपे नूं सिद्धा नहीं वेख्या जा सकदा। ਤਾਂ ਉਹਨੂੰ ਵਿਖਾਉਂਦਾ ਹੈ ਗੁਰੂ ਕਾ ਸ਼ਬਦ। ਸ਼ਬਦ ਨੂੰ ਜਦੋਂ ਜਪਿਆ ਜਾਂਦਾ ਹੈ ਤੇ ਸ਼ਬਦ ਦੇ ਵਿੱਚ ਧਿਆਨ ਲਾਇਆ ਜਾਂਦਾ ਹੈ ਤਾਂ ਸਹਿਜੇ ਸਹਿਜੇ ਬੰਦਾ ਆਪਣੇ ਆਪ ਨੂੰ ਆਪ ਵੇਖਣ ਲੱਗ ਪੈਂਦਾ ਹੈ। ਇਸ ਲਈ ਜਿਨ੍ਹਾਂ ਨੇ ਪੁੱਛਿਆ ਸੀ ਰਸਤਾ ਕੀ ਹੈ, ਤਾਂ ਰਾਹ ਜਿਹੜਾ ਸੀ ਬਿਲਕੁਲ ਸਿੱਧਾ ਇਹ ਦੱਸਿਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਕਹਿੰਦੇ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਕਾਈ ਕਹਿੰਦੇ ਨੇ ਜਾਲੇ ਨੂੰ, ਜੰਗਾਲ ਨੂੰ। ਜਿਵੇਂ ਕਿਸੇ ਚੀਜ਼ ਨੂੰ ਜੰਗਾਲ ਲੱਗ ਜਾਏ, ਜਾਲਾ ਪੈ ਜਾਏ, ਉਹ ਚੀਜ਼ ਅੰਦਰੋਂ ਦਿਸਦੀ ਨਹੀਂ ਹੈ, ਤਾਂ ਉਹ ਵਿੱਚ ਹੀ, ਪਰ ਉੱਤੇ ਅਸੀਂ ਕਈ ਤਰ੍ਹਾਂ ਦੀ ਮਿੱਟੀ, ਜਾਲਾ ਆਦਿਕ ਭਰ ਦਿੱਤਾ, ਜਿਸ ਕਰਕੇ ਉਹ ਦਿਸਦਾ ਨਹੀਂ, ਉਹਦੀ ਖੋਜ ਨਹੀਂ ਹੁੰਦੀ। ਤਾਂ ਸਾਰੀ ਦੀ ਸਾਰੀ ਜਿਹੜੀ ਮੁਸ਼ਕਤ ਹੈ ਸਿੱਖੀ ਦੀ, ਗੁਰੂ ਸਾਹਿਬ ਨੇ ਜੋ ਸਾਨੂੰ ਰਸਤਾ ਦੱਸਿਆ, ਉਹ ਹੈ ਕਿ ਨਾਮ ਦੁਆਰਾ ਆਪਣੀ ਬਿਰਤੀ ਨੂੰ, ਆਪਣੇ ਆਪ ਨੂੰ ਬਿਰਤੀ ਦੁਆਰਾ ਵੇਖਣਾ ਕਿ ਮੈਂ ਕੀ ਕਰ ਰਿਹਾ। ਜਦੋਂ ਆਪਣਾ ਆਪ ਪਰਖਣ ਲੱਗ ਪਿਆ ਆਦਮੀ, ਫਿਰ ਬਾਹਰ ਦੇ ਤੇ ਔਗਣ ਭੁੱਲ ਗਏ ਸਾਰੇ, ਖਤਮ ਹੋ ਗਏ। ਫਿਰ ਤੇ ਆਪਣਾ ਵੇਖ ਕੇ ਬੰਦਾ ਇੱਕ ਵਾਰੀ ਤੇ ਹੈਰਾਨ ਹੋ ਜਾਂਦਾ, ਆਪਣੇ ਆਪ ਨੂੰ ਤੇ ਵੇਖੀ ਨਹੀਂ ਕਦੇ। ਇੱਥੋਂ ਤੱਕ ਭਗਤ ਕਬੀਰ ਜੀ ਨੇ ਬਚਨ ਕੀਤੇ ਨੇ ਕਿ ਜਦੋਂ ਬੰਦਾ ਅੰਤਰਮੁਖੀ ਹੁੰਦਾ, ਪਹਿਲਾਂ ਤਾਂ ਉਹਨੂੰ ਇਹ ਅਹਿਸਾਸ ਹੁੰਦਾ ਕਿ ਮੈਂ ਇੱਕ ਆਦਮੀ ਹਾਂ, ਪਰ ਜਦੋਂ ਆਪਣੇ ਆਪ ਨੂੰ ਵੇਖਦਾ ਨਾ, ਤੇ ਪੁਰਾਣੇ ਜਨਮਾਂ ਵਿੱਚ ਜਿਵੇਂ ਦੇ ਉਹਦੇ ਕਰਮ ਨੇ, ਜਿਹੜੀਆਂ ਜੂਨਾਂ ਵਿੱਚੋਂ ਆਇਆ, ਜਿਹੜੇ ਸਰੀਰ ਉਹਨੇ ਪਹਿਲਾਂ ਧਾਰਨ ਕੀਤੇ ਨੇ, ਉਹਨਾਂ ਸਰੀਰਾਂ ਦੀਆਂ ਤਸਵੀਰਾਂ ਉਹਨੂੰ ਦਿਸਦੀਆਂ ਕਿ ਮੈਂ ਇਹਨਾਂ ਇਹਨਾਂ ਸਰੀਰਾਂ ਦੇ ਵਿੱਚੋਂ ਆਇਆ। ਇਸ ਲਈ ਗੁਰਬਾਣੀ ਦੇ ਵਿੱਚ ਇਹ ਬਚਨ ਆਉਂਦੇ ਨੇ, ਕਿਤੇ ਕਹਿੰਦੇ ਕਿ ਇਹ ਅੰਦਰ ਹਾਥੀ ਵਰਗਾ ਮਹਿਸੂਸ ਹੁੰਦਾ। ਆਪਾਂ ਕਹਿੰਦੇ ਹਾਂ ਨਾ ਬੈਠਿਆਂ ਕਈ ਵਾਰੀ ਸਰੀਰ ਭਾਰਾ ਹੋ ਜਾਂਦਾ, ਕਈ ਵਾਰੀ ਹੌਲਾ ਹੋ ਜਾਂਦਾ, ਕਿਉਂ ਹੁੰਦਾ? ਪੁਰਾਣੀਆਂ ਬਿਰਤੀਆਂ ਦੇ ਵਿੱਚੋਂ ਬੰਦੇ ਦਾ ਇਹ ਸੁਰਤ ਲੰਘਦੀ, ਤੇ ਜਦੋਂ ਇਹ ਅੰਦਰ ਦੀਆਂ ਬਿਰਤੀਆਂ ਪਹਿਲਾਂ ਵੇਖਦਾ ਆਪਣੇ ਆਪੇ ਨੂੰ, ਤੇ ਵੇਖਦਾ ਕਿ ਅੰਦਰ ਅਵਗੁਣਾਂ ਦਾ ਭੰਡਾਰ ਹੈ, ਉਸ ਦਸ਼ਾ ਦੇ ਵਿੱਚ ਅਰਦਾਸ ਦਾ ਜਨਮ ਹੁੰਦਾ ਹੈ। ਅਰਦਾਸ ਹੀ ਸਿੱਖੀ ਦਾ ਮੂਲ ਸੋਮ ਹੈ, ਇਹਦੇ ਆਧਾਰ ਤੇ ਬੰਦਗੀ ਸ਼ੁਰੂ ਹੁੰਦੀ। ਇਸ ਕਰਕੇ ਕਹਿੰਦੇ ਜਦੋਂ ਕਿਸੇ ਨੇ ਆਪਣੇ ਆਪ ਨੂੰ ਵੇਖ ਲਿਆ, ਫਿਰ ਸੰਸਾਰ ਦੇ ਔਗੁਣ ਫੋਲਣ ਦੀ ਆਦਤ ਘਟਦੀ ਗਈ, ਨਹੀਂ ਤੇ ਬੰਦਾ ਸਾਰੀ ਉਮਰ ਸੰਸਾਰ ਨੂੰ ਸੋਧਣ ਤੇ ਸਮਾਂ ਲਾ ਦਿੰਦਾ। ਉਹ ਇੱਕ ਬੜੀ ਵੱਡੀ ਗਲਤੀ ਕਰਦਾ, ਮੈਂ ਸਾਰੇ ਲੋਕਾਂ ਨੂੰ ਠੀਕ ਕਰ ਦੇਣਾ ਫਿਰ ਮੈਂ ਠੀਕ ਹੋ ਜਾਵਾਂਗਾ, ਇਸ ਰਾਹ ਤੇ ਤੁਰਿਆ ਰਹਿੰਦਾ। ਮੈਂ ਸਾਰਿਆਂ ਨੂੰ ਸੋਧ ਦੇਣਾ, ਸਾਰਿਆਂ ਨੂੰ ਸਿੱਧੇ ਕਰ ਦੇਣਾ, ਜਦੋਂ ਸਾਰੇ ਸਿੱਧੇ ਹੋ ਜਾਣਗੇ ਉਦੋਂ ਮੈਂ ਵੀ ਸਿੱਧਾ ਹੋ ਜਾਵਾਂਗਾ। ਪਰ ਇਹ ਗਲਤ ਰਸਤਾ ਉਹਦੇ ਕਦੀ ਵੀ ਕੰਮ ਨਹੀਂ ਆਉਂਦਾ, ਅਖੀਰ ਨੂੰ ਉਹਦੀ ਜ਼ਿੰਦਗੀ ਦੀ ਸਮਾਪਤੀ ਹੋ ਜਾਂਦੀ, ਕਿਉਂਕਿ ਸੰਸਾਰ ਕਦੀ ਸਿੱਧਾ ਨਹੀਂ ਹੁੰਦਾ। ਸੰਸਾਰ ਉਹਨਾਂ ਵਾਸਤੇ ਬਿਲਕੁਲ ਸ਼ੁੱਧ ਹੋ ਗਿਆ, ਸਿੱਧਾ ਹੋ ਗਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਧੋ ਲਿਆ, ਉਹਨਾਂ ਵਾਸਤੇ ਸੰਸਾਰ ਧੁੱਪ ਗਿਆ। ਇਸ ਕਰਕੇ ਜਦੋਂ ਸਾਡੀ ਸਟੇਟਮੈਂਟ ਆਉਂਦੀ ਹੈ ਸੰਸਾਰ ਬਾਰੇ, ਲੋਕਾਂ ਬਾਰੇ, ਅਸੀਂ ਵੇਖਦੇ ਹਰ ਇੱਕ ਬੰਦਾ ਸਮਾਜ ਦੀ ਵਿਆਖਿਆ ਕਰ ਰਿਹਾ, ਇਹ ਪਾਪ ਹੈ ਦੁਨੀਆਂ ਵਿੱਚ, ਫਲਾਣਾ ਇਹ ਗਲਤ ਕਰ ਰਿਹਾ, ਉਹ ਇੱਥੇ ਗਲਤੀ ਕਰ ਰਿਹਾ, ਉਹਦੀ ਜ਼ਿੰਦਗੀ ਵਿੱਚ ਆ ਪਾਪ ਹੈ, ਗਲਤ ਰਾਹ ਤੇ ਜਾ ਰਿਹਾ। ਤਾਂ ਦੂਜਿਆਂ ਦੀ ਵਿਆਖਿਆ ਵਿੱਚ ਹੀ ਮਨੁੱਖ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਗਵਾ ਦਿੰਦਾ। ਉਹਦਾ ਕਾਰਨ ਕੀ ਹੈ ਕਿ ਉਹਨੇ ਆਪਣੇ ਆਪ ਨੂੰ ਕਦੇ ਵੇਖਿਆ ਨਹੀਂ ਕਿ ਮੈਂ ਕੀ ਕਰ ਰਿਹਾ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਪਰ ਉਪਕਾਰ ਕੀਤਾ, ਮੈਂ ਜਿਸ ਗੁਰੂ ਦਾ ਸਹਾਰਾ ਲੈ ਕੇ ਜ਼ਿੰਦਗੀ ਬਤੀਤ ਕਰ ਰਿਹਾ, ਮੈਂ ਉਹਦੇ ਵਾਸਤੇ ਕਿੰਨਾ ਕੁ ਕੰਮ ਕੀਤਾ ਔਰ ਉਹ ਕੰਮ ਕਿਹੜਾ ਹੈ। ਫਿਰ ਉਹ ਇਸ ਤਰ੍ਹਾਂ ਕਦੀ ਨਹੀਂ ਸੋਚੇਗਾ ਜੇ ਬਾਹਰ ਮੁਖੀ ਦੁਨੀਆਂ ਵਿੱਚ ਲੋਕਾਂ ਦੀ ਵਿਆਖਿਆ ਕਰ ਰਿਹਾ ਆਪਣੇ ਆਪ ਨੂੰ ਵੇਖਦਾ ਨਹੀਂ। ਤਾਂ ਸਤਿਗੁਰੂ ਨੇ ਅੱਜ ਬਚਨ ਕੀਤੇ, ਨਾਨਕ ਪਰਖੇ ਆਪ ਕਹੋ, ਆਪਣੇ ਆਪ ਨੂੰ ਜਿਹੜਾ ਮਨੁੱਖ ਪਹਿਲਾਂ ਪਰਖਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਕਿੱਥੇ ਕਿੱਥੇ ਗਲਤੀ ਹੈ, ਕਿੱਥੇ ਕਿੱਥੇ ਮੈਂ ਗਲਤ ਜਾ ਰਿਹਾ, ਤਾਂ ਪਾਰਖ ਜਾਣ। ਅਸਲ ਵਿੱਚ ਉਹੀ ਮਨੁੱਖ ਪਾਰਖੂ ਹੈ ਤੇ ਪਰਖਿਆ ਕਾਹਦੇ ਨਾਲ ਜਾਏਗਾ, ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਾਹਮਣੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਦੇ ਸਾਹਮਣੇ ਆਪਣੇ ਆਪ ਨੂੰ ਕਰਕੇ ਵੇਖਾਂਗੇ ਮੇਰੇ ਵਿੱਚ ਕਿੱਥੇ ਕਰਕੇ ਕਮੀ ਹੈ, ਕਿਉਂਕਿ ਗੁਰਬਾਣੀ ਨਹੀਂ ਦੱਸਣਾ, ਆਦਮੀ ਨੂੰ ਆਦਮੀ ਨਹੀਂ ਦੱਸ ਸਕਦਾ, ਗੁਰੂ ਹੀ ਦੱਸ ਸਕਦਾ, ਕਿਉਂਕਿ ਗੁਰੂ ਵਿੱਚ ਇਹ ਹਿੰਮਤ ਹੈ ਵੀ ਤੇਰੇ ਵਿੱਚ ਕਿੱਥੇ ਕਿੱਥੇ ਗਲਤੀ ਹੈ। ਗਲਤ ਚੀਜ਼ਾਂ ਦੀ ਵਿਆਖਿਆ ਸਤਿਗੁਰੂ ਕੋਲੋਂ ਮਿਲੇਗੀ, ਪੁੱਛਣਾ ਪਏਗਾ। ਤਾਂ ਗੁਰੂ ਦੀ ਤਾਂ ਅਤ ਜ਼ਰੂਰਤ ਹੈ ਕਿ ਆਪਣੇ ਆਪ ਨੂੰ ਸਿੱਧਾ ਅਸੀਂ ਵੇਖ ਨਹੀਂ ਸਕਦੇ, ਜਿਵੇਂ ਮੂੰਹ ਨੂੰ ਚਿਹਰੇ ਨੂੰ ਵੇਖਣ ਵਾਸਤੇ ਸ਼ੀਸ਼ੇ ਦੀ ਜ਼ਰੂਰਤ ਪੈਂਦੀ ਏ, ਇਸੇ ਤਰ੍ਹਾਂ ਆਪਣੇ ਆਪ ਅੰਦਰਲੇ ਨੂੰ ਵੇਖਣ ਵਾਸਤੇ ਗੁਰੂ ਦੀ ਜ਼ਰੂਰਤ ਪੈਂਦੀ ਹੈ। ਗੁਰੂ ਤੋਂ ਬਿਨਾਂ ਆਪਣੇ ਆਪ ਨੂੰ ਕੋਈ ਨਹੀਂ ਵੇਖ ਸਕਿਆ, ਉਹਦੇ ਤੋਂ ਬਿਨਾਂ ਸੁੱਖ ਨਹੀਂ। ਬਾਬਾ ਫਰੀਦ ਜੀ ਨੇ ਉਦਾਹਰਣ ਵੀ ਦਿੱਤੀ, ਉਹ ਕਹਿੰਦੇ ਨੇ ਆਪਣੇ ਆਪ ਨੂੰ ਸਵਾਰਨਾ, ਆਪ ਸਵਾਰੈ, ਇਹ ਪਹਿਲੀ ਪੌੜੀ ਹੈ ਧਰਮ ਦੀ, ਸਭ ਤੋਂ ਪਹਿਲਾਂ ਸ਼ੁਰੂ ਹੁੰਦਾ। ਤੇ ਆਪਣੇ ਆਪ ਨੂੰ ਸਵਾਰਿਆ ਤਾਂ ਜਾ ਸਕਦਾ ਜੇ ਬੰਦੇ ਦੇ ਸਾਹਮਣੇ ਦਰਪਣ ਹੈ ਜਿਹਦੇ ਵਿੱਚ ਉਹਨੂੰ ਆਪਣਾ ਚਿਹਰਾ ਦਿਸ ਰਿਹਾ, ਮੈਂ ਦਸਤਾਰ ਕਿਵੇਂ ਦੀ ਬੰਨੀ ਹੈ, ਮੇਰੇ ਮੂੰਹ ਤੇ ਕਿਤੇ ਕੁਝ ਮਿੱਟੀ ਆਦਿਕ ਤਾਂ ਨਹੀਂ। ਉਹ ਸ਼ੀਸ਼ਾ ਖਬਰ ਦਏਗਾ ਸਿੱਧਾ ਕਿਵੇਂ ਪਤਾ ਲੱਗਦਾ, ਕਾਲਖ ਲੱਗੀ ਹੋਵੇ ਜਿੰਨੀ ਮਰਜ਼ੀ ਮੰਨਦਾ ਨਹੀਂ ਆਦਮੀ। ਤੇ ਕਈ ਵਾਰੀ ਤੇ ਬੰਦਾ ਜਿਹੜਾ ਹੈ ਉਹ ਗੁਰੂ ਦੇ ਸਾਹਮਣੇ ਆ ਕੇ ਵੀ ਨਹੀਂ ਮੰਨਦਾ ਕਿ ਮੈਂ ਗਲਤ ਹਾਂ, ਇੱਕ ਤਾਂ ਆਏ ਹੀ ਨਹੀਂ ਨਾ ਗੁਰੂ ਕੋਲ, ਉਸ ਤੋਂ ਵੀ ਵੱਡਾ ਅਭਾਗੀ ਹੈ। ਤਾਂ ਇੱਕ ਕਹਾਣੀ ਮੈਂ ਬਹੁਤ ਸੁੰਦਰ ਪੜ੍ਹੀ ਆਪ ਜੀ ਨਾਲ ਸਾਂਝੀ ਕਰਦੇ ਹਾਂ। ਅਸੀਂ ਤਕਰੀਬਨ ਗੁਰੂ ਕੋਲ ਆ ਕੇ ਵੀ, ਗੁਰੂ ਦੇ ਸਾਹਮਣੇ ਆ ਕੇ ਵੀ, ਗੁਰੂ ਦੀ ਸਿੱਖਿਆ ਨੂੰ ਪੜ੍ਹ ਪੜ੍ਹ ਕੇ ਵੀ, ਸੁਣ ਸੁਣ ਕੇ ਵੀ, ਬੋਲ ਬੋਲ ਕੇ ਵੀ, ਜਦੋਂ ਸਾਨੂੰ ਆਪਣੇ ਆਪ ਦੀ ਖਬਰ ਮਿਲਦੀ ਏ ਉਦੋਂ ਅਸੀਂ ਉਸ ਗਿਆਨ ਨੂੰ ਪਾਸੇ ਕਰ ਦਿੰਦੇ ਹਾਂ ਜਿਹੜਾ ਗਿਆਨ ਸਾਡੀ ਵਿਆਖਿਆ ਕਰਦਾ, ਜਿਹੜੀ ਦੂਜਿਆਂ ਦੇ ਔਗਣ ਫੋਲਦਾ, ਉਹਦੀ ਵਿਆਖਿਆ ਸਾਨੂੰ ਬੜੀ ਸਵਾਦ ਲੱਗਦੀ ਏ। ਇਸ ਕਰਕੇ ਕਹਾਣੀ ਵਿੱਚ ਇਹ ਦਰਸਾਇਆ ਗਿਆ ਹੈ, ਕਹਿੰਦੇ ਨੇ ਕੋਈ ਆਦਮੀ ਚਿਹਰੇ ਮੋਹਰੇ ਦਾ ਕਰੂਪ ਸੀ, ਨੈ ਨਕਸ਼ ਚੰਗੇ ਨਹੀਂ ਸਨ, ਚਿਹਰੇ ਤੋਂ ਉਹਦੇ ਕਾਲਖ ਲੱਗੀ ਰਹਿੰਦੀ ਸੀ, ਮੈਲ ਸੀ, ਕਦੀ ਇਸ਼ਨਾਨ ਨਹੀਂ ਸੀ ਕਰਦਾ। ਤਾਂ ਉਹਨੂੰ ਕਿਸੇ ਦੂਜੇ ਨੇ ਦੱਸਿਆ ਕਿ ਤੇਰੇ ਚਿਹਰੇ ਤੇ ਮੈਲ ਹੈ, ਤੂੰ ਇਹਨੂੰ ਧੋਂਦਾ ਕਿਉਂ ਨਹੀਂ। ਪਰ ਉਹਨੇ ਕਦੀ ਸ਼ੀਸ਼ਾ ਨਹੀਂ ਵੇਖਿਆ ਔਰ ਕਦੀ ਮੰਨਿਆ ਵੀ ਨਹੀਂ, ਕਿਸੇ ਦੀ ਮੰਨਣ ਦੀ ਆਦਤ ਨਹੀਂ ਪਈ। ਸਾਧ ਸੰਗਤ ਦਾ ਮਤਲਬ ਇਹੀ ਹੈ ਕਿ ਜਿੱਥੇ ਦੂਜਾ ਵੇਖ ਕੇ ਸਾਨੂੰ ਕੁਝ ਨਾ ਕੁਝ ਦੱਸ ਸਕਦਾ ਵੀ ਕਿੱਥੇ ਤੁਸੀਂ ਗਲਤ ਜਾ ਰਹੇ ਹੋ, ਇੱਥੇ ਇਹ ਲਾਭ ਹੈ। ਤਾਂ ਉਹ ਆਦਮੀ ਕਹਿੰਦਾ ਵੀ ਮੇਰੇ ਚਿਹਰੇ ਤੇ ਕੋਈ ਮੈਲ ਨਹੀਂ, ਮੇਰਾ ਚਿਹਰਾ ਬਿਲਕੁਲ ਠੀਕ ਹੈ, ਕਦੀ ਵੇਖੇ ਨਹੀਂ। ਉਹਨੇ ਕਿਹਾ ਮੈਂ ਤੈਨੂੰ ਸ਼ੀਸ਼ਾ ਲਿਆ ਕੇ ਦੇਣਾ, ਉਹਦੇ ਵਿੱਚੋਂ ਝਾਕ ਕੇ ਵੇਖ ਕੇ ਤੇਰਾ ਚਿਹਰਾ ਕਿਵੇਂ ਦਾ ਹੈ। ਸ਼ੀਸ਼ਾ ਲਿਆਂਦਾ ਗਿਆ, ਉਹਨੇ ਵੇਖਿਆ ਪਹਿਲੀ ਵਾਰੀ ਆਪਣਾ ਚਿਹਰਾ, ਪਰ ਪ੍ਰਵਾਨ ਨਹੀਂ ਕੀਤਾ ਕਿ ਮੈਂ ਇਸ ਤਰ੍ਹਾਂ ਦਾ ਹਾਂ। ਉਹਨੇ ਆਪਣੇ ਚਿਹਰੇ ਦੀ ਜਿਹੜੀ ਤਸਵੀਰ ਆਈ ਸ਼ੀਸ਼ੇ ਵਿੱਚ, ਉਹ ਤਸਵੀਰ ਹੀ ਕਹਿ ਦਿੱਤਾ ਮੇਰੀ ਹੈ ਹੀ ਨਹੀਂ, ਇਹ ਤੇ ਕਿਸੇ ਹੋਰ ਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਇਹ ਕਮੀਆਂ ਤੇ ਦੂਜਿਆਂ ਵਿੱਚ ਨੇ, ਮੇਰੇ ਵਿੱਚ ਥੋੜੀ ਨੇ ਕਮੀਆਂ, ਇਹ ਦੂਜਿਆਂ ਦੇ ਅੰਦਰ ਹੀ ਨੇ। ਉਹਨੇ ਕਹਿ ਦਿੱਤਾ ਵੀ ਇਹ ਤੇਰਾ ਜਿਹੜਾ ਸ਼ੀਸ਼ਾ ਹੈ ਇਹ ਨਕਲੀ ਹੈ, ਇਹ ਖਰਾਬ ਹੈ, ਇਹ ਗਲਤ ਹੈ, मेरी तो तस्वीर इनी भैड़ी हो ही नहीं सकती, मैं तो इना मैला हो ही नहीं सकता, मैं तो इना क्रूप हो ही नहीं सकता। कहिंदे उन्हें वटा लैके शीशा तोड़ दिता, चोर करके भन के पासे कर दिता। कहन लगा शीशा गलत है, होर खरीदया गया। हुण खबर तो उही मिलनी सी ना जिहड़ा चेहरा सी। कहिंदे ने उह बंदा एक दिन विच एक शीशा रोज बदलदा रहा, पर किसे भी शीशे ने उनू जिहड़ा उहदा चेहरा जिवें दा उह वेखणा चाहुंदा सी कि मैं बड़ा सुंदर हां, मेरे ते कोई मैल नहीं, वह ना दिसिया, अखीर नू हार गया, डिग पिया। तो असी भी गुरु कोल आउने आ ते ओ शब्द ही असी अपने सामने आउण देने आ जिहड़े सानू चंगा सिद्ध करदे ने कि असी बहुत वड्डे, असी बड़े तपस्वी, असी बड़े त्यागी, साडे वर्गा कोई नहीं। असी उहनां शब्दां दी वरतों विचों विचों कर लैने आ। अपनी ही बंदा व्याख्या लभदा अपने हंकार नू पठे पाउंदा है। हंकार नू तोड़न वास्ते बहुत घट लोग हुंदे ने। तां इस तरह जिन्ना चिर गुरु दे सामने नहीं आउंदा ईमानदारी दे नाल, उन्ना चिर उहदी साडी अपनी तस्वीर नहीं दिसदी, ते जिन्ना चिर अपनी तस्वीर नहीं दिसदी उन्ना चिर असी उस तस्वीर नूं सवारन दा यतन भी किवें करांगे। तां बाबा फरीद जी ने बचन कीते, सब तों पहला धर्म दा कम यह है कि आप सवारें, अपने अंदर नूं सवारना, पहला सिद्धा करना, ठीक सिंबल करना। चीजां अंदर सारियां पईयां ने, पर असी उन्हां दा जोड़ गलत ला दिता। सिर्फ मत विच रतन जवाहर माणक सब कुछ पिया, अंदर दया भी है, अंदर धर्म भी है, अंदर सिमरन भी है, नाम भी है, प्रेम भी है, सुख भी है, सारा कुछ अंदर है। पर असी विचों विचों गलत चीजां फिट कर दितियां, गलत थावां ते ला दित्तियां। जिवें अनजाण मिस्त्री गड्डी नूं खोल तां लैंदा, इंजन नूं खोल दिंदा, पर जदों परत के बनदा ते उहनां दे सिंबल करन विच, जोड़ पाउण विच गलती कर बैंदा, फिर उह इंजन रास नहीं आउंदा। साडा जीवन जिहड़ा अकाल पुरख ने बनाया बिल्कुल ठीक है, इहदे विच कोई दुख नहीं। इहदे विच दुख आई तां ने असीं इहनूं खोल खोल के गलत थावां ते फिट कर दित्ता, ठीक नहीं कीता। तां अपने आप नूं आप सवार है पहला कम। रोस ना काहू संग करो, अपन आप विचार, अपने आप नूं वेखना। पहला डंडा ये है अपने आपे दी पड़चोल करनी। जिन्हां ने अपने आपे नूं वेख्या, एक सिख दा जिक्र आउंदा है जिन्हूं गुरु अर्जन देव जी ने पहले दिन ही बरकतां नाल भर दिता सी, जिहड़ा पहला कदी नहीं सी आया। पहले दिन आया किसे गुरसिख दी संगत करके, सारी उम्र लंघ गई सी पाप करदिआं, कतल करदिआं, डाके मारदिआं, जिन्हां नूं बाद विच भाई कमलिया कहिंदे, जिन्हां ने बाद विच कहा सी बुद्धू तेरा आवा नहीं पकना, उह सिख सी। पहले दिन आए, जदों पहले दिन आए, पर आए की बिल्कुल आ गए, आए असी भी हां, असी भी कई कई सालां दे आए हुए हां, पर आके भी आए कोई नहीं, गल उत्थे खड़ी है, शरीर आ गया है। सुरत ने अपना पिछला थां नहीं छड्डिया, जिथे सुरत पहला सी। जिवें धन गुरु तेग बहादुर साहब जी ने यह बेनती की अकाल पुरख के चरणों के विच कि मेरा मन जिहड़ा है, उन्होंने वैसे साडे वास्ते कहा, यह शब्द उन्होंने ते ढुकदा नहीं, वह कहिंदे ने सवान पूंछ ज्यों भयो ना सूधो, बहुत जतन मैं कीनो, नानक लाज बिरद की राखो, नाम तुहारो लीनो। बेनती केड़ी करदे ने, मन की वादी जिहड़ी है बड़ी पुरानी है। कहिंदे ने कुत्ते दी पूंछ नूं किसे ने 12 साल रूड़ी विच दब के रखिया भी सीधी हो जाएगी, क्योंकि उन्हूं बल पए हुंदे ने। मन इस तरह का है, इहदा बहुता भरोसा ना करना। कई वारी इह सानूं धोखा दे जांदा है, इहदे अंदर हुंदा है गंध, ते सानूं अंदरों ਥੋੜਾ ਜਿਹਾ ਮਿੱਠੇ ਜਿਹਾ ਸ਼ਬਦ ਬੋਲ ਕੇ ਕਹਿ ਦਿੰਦਾ ਵੀ ਹੁਣ ਤੂੰ ਬਣ ਗਿਆ ਸੰਤ। ਧੋਖਾ ਦੇਣਾ ਨਾ ਇਸਨੇ, ਮਨ ਦੇ ਅਰਥ ਹੀ ਇਹਨੇ ਧੋਖਾ ਦੇਣ ਵਾਲੀ ਚੀਜ਼ ਬੜਿਆਂ ਨੂੰ ਦਿੱਤਾ ਹੋਇਆ। ਉਹ ਕਹਿੰਦੇ ਮਨ ਧੋਖਾ ਦਿੰਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ। ਖੁਟਹਰ ਕਿਸ ਨੂੰ ਕਹਿੰਦੇ? ਖੋਤੇ ਨੂੰ। ਤੇ ਸਿਆਣੇ ਕਹਿੰਦੇ ਵੀ ਖੋਤੇ ਦਾ ਵਿਸ਼ਵਾਸ ਨਾ ਕਰਿਆ ਜੇ, ਪਿੱਛੋਂ ਨਾ ਲੰਘਣਾ ਨਾ ਅੱਗੋਂ ਲੰਘਣਾ, ਵੇਖ ਕੇ ਲੰਘਣਾ ਸਾਵਧਾਨ ਹੋ ਕੇ। ਪਿੱਛੋਂ ਲੰਘੇ ਤਾਂ ਵੀ ਦੁਲੱਤਾ ਮਾਰ ਸਕਦਾ, ਅੱਗੋਂ ਲੰਘੋਗੇ ਮੂੰਹ ਨਾਲ ਚੱਕ ਮਾਰ ਸਕਦਾ। ਮਨ ਇਸ ਤਰ੍ਹਾਂ ਦਾ ਹੈ। ਤਾਂ ਕਦੀ ਕਦੀ ਕਿਸੇ ਕਿਸੇ ਆਦਮੀ ਦਾ ਮਨ ਉਹਨੂੰ ਧੋਖਾ ਦੇ ਜਾਂਦਾ, ਉਹਨੂੰ ਸਟੇਟਮੈਂਟ ਗਲਤ ਦੇ ਦਿੰਦਾ ਖਬਰ ਅੰਦਰੋਂ, ਬਈ ਤੂੰ ਹੁਣ ਬਣ ਗਿਆ ਬ੍ਰਹਮ ਗਿਆਨੀ। ਹੁੰਦਾ ਕੁਝ ਵੀ ਨਹੀਂ ਉੱਥੇ, ਉਹਦੇ ਸਿਗਨਲ ਦੱਸ ਦਿੰਦੇ ਨੇ, ਉਹਦੀਆਂ ਆਦਤਾਂ, ਉਹਦੀ ਬੋਲਚਾਲ, ਉਹਦੀਆਂ ਕਰਤੂਤਾਂ ਦੱਸ ਦਿੰਦੀਆਂ ਨੇ। ਇੱਥੇ ਕੱਖ ਵੀ ਨਹੀਂ ਹੈ, ਇਹ ਖਾਲੀ ਢੋਲ ਵੱਜ ਰਿਹਾ। ਤਾਂ ਉਸ ਬਿਰਤੀ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੋਏ ਸਾਨੂੰ ਸੁਚੇਤ ਕਰਦੇ ਨੇ। ਕਹਿੰਦੇ ਕਦੀ ਕਦੀ ਲੱਗਣ ਲੱਗ ਪੈਂਦਾ ਹੈ, ਲੱਗਣਾ ਹੋਰ ਚੀਜ਼ ਹੈ ਤੇ ਹੋ ਜਾਣਾ ਹੋਰ ਹੈ। ਮਨ ਦਾ ਵਿਸ਼ਵਾਸ ਨਹੀਂ ਕਰਨਾ। ਸਵਾਨ ਪੂੰਛ ਜਿਉਂ ਭਇਓ ਨਾ ਸੁਧੋ, ਸਵਾਨ ਕਹਿੰਦੇ ਕੁੱਤੇ ਨੂੰ, ਸੁਧੋ ਦਾ ਅਰਥ ਹੈ ਸਿੱਧੇ। ਇਹ ਮਨ ਜਿਹੜਾ ਹੈ ਮੇਰਾ, ਇਹ ਸਵਾਨ ਦੀ ਪੂੰਛ ਵਰਗਾ ਹੈ, ਇਹਨੂੰ ਬੜੀ ਵਾਰੀ ਸਿੱਧਾ ਕਰ ਕਰਕੇ ਵਾਂਸਲੀ ਵਿੱਚ ਪਾਇਆ ਹੈ, ਨਾਲੀ ਵਿੱਚ ਪਾ ਕੇ ਰੱਖਿਆ, ਜਾਂ ਮਿੱਟੀ ਵਿੱਚ ਦੱਬ ਕੇ, ਕਿਵੇਂ ਕੋਈ ਉਦਾਹਰਨ ਲੈ ਸਕਨੇ। ਪਰ ਜਦੋਂ ਕੱਢਿਆ 12 ਸਾਲਾਂ ਬਾਅਦ, ਉਹ ਫਿਰ ਵਲ ਉਸੇ ਤਰ੍ਹਾਂ ਖਾ ਗਏ, ਕਿਉਂਕਿ ਪੂਛ ਉਸੇ ਤਰ੍ਹਾਂ ਰਹਿ ਗਈ, ਪੂਛ ਫਿਰ ਵਲ ਖਾ ਜਾਏਗੀ। ਤਾਂ ਉਹ ਤਾਂ 12 ਸਾਲ ਦੀ ਗੱਲ ਹੈ, ਅਸੀਂ ਤਾਂ 5-7 ਦਿਨ ਨਾਮ ਜਪਣੇ ਆ ਤੇ 5-7 ਦਿਨਾਂ ਬਾਅਦ ਫਿਰ ਵਾਂਸਲੀ ਵਿੱਚੋਂ ਪੂਛ ਕੱਢੀ ਦੀ, ਉਹ ਫਿਰ ਵਲ ਖਾ ਜਾਂਦੀ ਹੈ। ਬਸ 10 ਕੁ ਦਿਨ ਨਿਕਲਦੇ, 10 ਕੁ ਦਿਨ ਦਇਆਵਾਨ, ਬੜੇ ਪਿਆਰ ਵਾਲੇ, ਬੜੇ ਧਾਰਮਿਕ, 10ਵੇਂ ਦਿਨ ਪੂਛ ਵਾਸਲੀ ਵਿੱਚੋਂ ਨਿਕਲੀ, ਫਿਰ ਉਹੀ ਬਿਮਾਰੀ ਸਾਰੀ ਸਾਹਮਣੇ ਆ ਗਈ, ਉਹੀ ਕ੍ਰੋਧ, ਉਹੀ ਬੇਤਰਤੀਬ ਜੀਵਨ, ਇਹ ਸਾਰਾ ਕੁਝ ਸਾਹਮਣੇ ਆ ਜਾਂਦਾ। ਤਾਂ ਇਹਦਾ ਇਲਾਜ ਕੇਵਲ ਇਹ ਕਿਸੇ, ਇਹ ਸਾਡੀ ਸਾਰਿਆਂ ਦੀ ਹਾਲਤ ਹੈ। ਉਹਦੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਅਰਦਾਸ ਕਰ ਕਿ ਮੇਰਾ ਮਨ ਸਵਾਨ ਪੂੰਛ ਜਿਉਂ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕਿਨੋ, ਮੈਂ ਯਤਨ ਕਰਕੇ ਵੇਖ ਲਿਆ ਸਿੱਧਾ ਨਹੀਂ ਹੁੰਦਾ। ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ, ਮੈਂ ਤੁਹਾਡਾ ਨਾਮ, ਤੁਹਾਡਾ ਨਾਮ ਜਪਣਾ। ਲੋਕ ਵੀ ਕਹਿਣ ਲੱਗ ਪਏ ਨੇ ਹੁਣ ਵੀ ਇਹ ਨਾਮ ਜਪਦਾ ਹੈ, ਸਿੱਖ ਹੈ, ਭਗਤ ਹੈ। ਤਾਂ ਇਸ ਤਰ੍ਹਾਂ ਦੀ ਬਿਰਤੀ ਜਿਹੜੀ ਹੈ ਉਹ ਆਪਣੇ ਆਪ ਨੂੰ ਨਹੀਂ ਪਰਖਦੀ। ਮਨ ਇਸ ਤਰ੍ਹਾਂ ਦਾ ਹੈ, ਬੇਨਤੀ ਸਾਂਝੀ ਕਰ ਰਿਹਾ ਸੀ ਕਿ ਸਤਿਗੁਰਾਂ ਨੇ ਉਦਾਹਰਣਾਂ ਦਿੱਤੀਆਂ ਬਾਣੀ ਦੇ ਵਿੱਚ ਇਸ ਗੱਲ ਨੂੰ ਸਿੱਧ ਕਰਨ ਵਾਸਤੇ, ਮਨ ਨੂੰ ਪੂਰੀ ਤਰ੍ਹਾਂ ਪਤਾ ਲੱਗ ਜਾਏ। ਬਾਬਾ ਫਰੀਦ ਜੀ ਨੇ ਕਿਹਾ ਪਹਿਲਾ ਕਾਰਜ ਹੈ ਆਪਣੇ ਆਪੇ ਨੂੰ ਸ਼ੁੱਧ ਕਰਨਾ, ਤੇ ਮੈਂ ਉਸ ਸਿੱਖ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਜਿਹੜਾ ਪਹਿਲਾਂ ਕਦੇ ਨਹੀਂ ਸੀ ਆਇਆ, ਪਹਿਲੇ ਦਿਨ ਆਇਆ। ਬਸ ਜਿੰਨਾ ਚਿਰ ਨਹੀਂ ਸੀ ਆਇਆ ਉਨਾ ਚਿਰ ਨਹੀਂ ਸੀ ਆਇਆ, ਜਿੱਦਣ ਆ ਗਿਆ ਉਦਣ ਆ ਹੀ ਗਿਆ। ਬਸ ਇਹ ਹਿੰਮਤ ਵਾਲੇ ਲੋਕਾਂ ਦਾ ਕੰਮ। ਇੱਥੇ ਭਗਤ, ਬ੍ਰਹਮ ਗਿਆਨੀ ਜਿੰਨੇ ਲੋਕ ਕਾਮਯਾਬ ਹੋਏ ਨੇ ਨਾ ਧਰਮ ਦੇ ਵਿੱਚ, ਉਹ ਸਾਰੇ ਬੰਦੇ ਬੜੀ ਹਿੰਮਤ ਵਾਲੇ ਸਨ। ਕੋਈ ਇੱਧਰ ਇਹ ਕੋਈ ਕੋਹਲੂ ਦੇ ਬੈਲ ਵਾਲੀ ਕਹਾਣੀ ਨਹੀਂ ਕਿ ਵਾਜੇ ਜਿਹੇ ਵਜਾਈ ਜਾਣੇ, ਨਾ ਕੁਝ ਕਰਨਾ ਨਾ ਫੈਸਲਾ ਕਰਨਾ ਜ਼ਿੰਦਗੀ ਦਾ, ਆਈ ਵੀ ਜਾਣਾ ਜਾਈ ਵੀ ਜਾਣਾ, ਪੂਰਾ ਨਹੀਂ ਕਰਨਾ ਕੁਝ ਵੀ, ਵਿੱਚ ਵਿੱਚ ਜਾ ਅਟਕੇ ਰਹਿਣਾ। ਇਹ ਬੜੀ ਭਿਆਨਕ ਬਿਰਤੀ ਹੈ ਧਾਰਮਿਕ ਬੰਦੇ ਦੇ ਮਨ ਦੀ, ਜਿਹੜੀ ਉਹਦੀ ਜ਼ਿੰਦਗੀ ਵਿੱਚ ਇੱਕ ਫੈਸਲਾ ਨਹੀਂ ਲੈਣ ਦਿੰਦੀ। ਔਰ ਇਹਦੇ ਉੱਤੇ ਬੜੇ ਸ਼ਬਦ ਵੀ ਕਹੇ ਨੇ ਕਬੀਰ ਜੀ ਨੇ, ਇਹਦੇ ਉੱਤੇ ਬਚਨ ਕਹੇ ਨੇ, 2-3 ਉਦਾਹਰਣਾਂ ਦਿੱਤੀਆਂ। ਔਰ ਇਹ ਬਚਨ ਕੀਤੇ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ। ਜੇ ਨੱਚਣਾ ਹੈ ਤੇ ਫਿਰ ਇਹ ਕੀ ਵੀ ਇੱਕ ਜਣਾ ਵੇਖਦਾ ਕਿ 10 ਵੇਖਦੇ ਨੇ ਕਿ ਹੁਣ ਗੁਰੂ ਦੀ ਗੱਲ ਜ਼ਿੰਦਗੀ ਵਿੱਚ ਕਮਾਉਣੀ ਹੈ ਤਾਂ ਇੰਨੇ ਲੋਕਾਂ ਨੂੰ ਵੇਖੋਗੇ ਫਿਰ ਨਹੀਂ ਕਮਾਈ ਜਾਏਗੀ। ਉਹ ਕਹਿੰਦੇ ਮਨ ਰੇ ਛਾਡੋ ਭਰਮ, ਭਰਮ ਦਾ ਅਰਥ ਹੈ ਮਨ ਦੀ ਭਟਕਣਾ, ਪ੍ਰਗਟ ਹੋਏ ਨਾਚੋ, ਖੁੱਲੇ ਤੌਰ ਤੇ ਨੱਚਣਾ ਸ਼ੁਰੂ ਕਰ ਦੇ। ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ, ਇਹ ਤੇ ਮਾਇਆ ਦਾ ਡੰਨ ਹੈ ਜਿਹੜਾ ਭਰਮ ਹੈ, ਮਾਇਆ ਦਾ ਡੰਨ ਲੱਗਾ ਹੋਇਆ ਮਨੁੱਖ। ਸੂਰ ਕੇ ਸਨਮੁਖ ਰਣ ਤੇ ਡਰ ਪੈ, ਕੋਈ ਸੂਰਮਾ ਲੜਾਈ ਵਿੱਚ ਚਲਾ ਜਾਏ, ਜਿੱਥੇ ਤੇਗਾਂ ਖਹਿ ਰਹੀਆਂ ਨੇ, ਤੀਰ ਚੱਲ ਰਹੇ ਨੇ, ਤੋਪਾਂ ਚੱਲ ਰਹੀਆਂ ਨੇ, ਉੱਥੇ ਖਲੋ ਕੇ ਸਲਾਹ ਕਰਨ ਲੱਗ ਪੈ ਵੀ ਹੁਣ ਅਗਾਂਹ ਹੋਵਾਂ ਕੇ ਰਹਿਣ ਦਿਆਂ। ਉਹ ਕਿਵੇਂ ਦਾ ਸੂਰਮਾ? ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ, ਤੇ ਸਤੀ ਜਿਹੜੀ ਹੈ, ਪਹਿਲਾਂ ਸਤੀ ਪ੍ਰਥਾ ਚੱਲਦੀ ਸੀ ਉਹਦੀ ਉਦਾਹਰਣ ਦਿੱਤੀ ਗਈ ਕਿ ਜਦੋਂ ਪਤੀ ਚੜ੍ਹਾਈ ਕਰ ਜਾਂਦਾ ਸੀ ਇਸਤਰੀ ਸਤੀ ਹੁੰਦੀ ਸੀ ਨਾਲ, ਔਰ ਉਹਨੂੰ ਸਤੀ ਕਰਨ ਤੋਂ ਪਹਿਲਾਂ ਇੱਕ ਪ੍ਰਕਿਰਿਆ ਹੁੰਦੀ ਸੀ, ਇੱਕ ਰਿਵਾਜ ਹੁੰਦਾ ਸੀ ਕਿ ਘਰ ਵਿੱਚ ਜਦੋਂ ਉਹਦੇ ਪਤੀ ਨੂੰ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾਣਾ ਹੁੰਦਾ ਸੀ, ਉਹਦੇ ਤੋਂ ਪਹਿਲਾਂ ਉਹਨੂੰ ਇੱਕ ਸੰਧੂਰਿਆ ਹੋਇਆ ਨਾਰੀਅਲ ਫੜਾਇਆ ਜਾਂਦਾ ਸੀ, ਜਿਸ ਨਾਰੀਅਲ ਨੂੰ ਸੰਧੂਰ ਲੱਗਾ ਹੁੰਦਾ ਸੀ, ਉਹਦੇ ਤੋਂ ਪਹਿਲਾਂ ਤੇ ਇਹ ਸਮਝਿਆ ਜਾਂਦਾ ਸੀ ਵੀ ਸ਼ਾਇਦ ਇਹ ਫੈਸਲਾ ਕਰ ਚੁੱਕੀ ਏ ਕਿ ਨਹੀਂ ਸਤੀ ਹੋਣ ਦਾ। ਪਰ ਜਦੋਂ ਨਾਰੀਅਲ ਫੜ ਲੈਂਦੀ ਸੀ ਨਾ ਹੱਥ ਵਿੱਚ, ਉਦੋਂ ਪੱਕਾ ਫੈਸਲਾ ਹੋ ਜਾਂਦਾ ਸੀ ਵੀ ਹੁਣ ਭਾਵੇਂ ਇਹ ਚਿਖਾ ਤੇ ਨਾ ਬਵੇ, ਇਹਨੂੰ ਜ਼ਬਰਦਸਤੀ ਵਿੱਚ ਸੁੱਟਿਆ ਜਾਏਗਾ। ਉਹ ਉਦਾਹਰਣ ਦਿੱਤੀ ਹੈ, ਕਹਿਣ ਲੱਗੇ ਜਿਵੇਂ ਉਹ ਸਤੀ ਜਦੋਂ ਸੰਧੂਰਿਆ ਹੋਇਆ ਨਾਰੀਅਲ ਫੜ ਲੈਂਦੀ, ਉਸ ਵੇਲੇ ਉਹਦਾ ਫੈਸਲਾ ਬਿਲਕੁਲ ਪੱਕਾ ਹੋ ਜਾਂਦਾ। ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਂਚੈ ਭਾਂਡੇ, ਤੇ ਬਚਨ ਕੀਤੇ ਇੱਕ ਪਾਸੇ ਉਹਨੇ ਸੰਧੂਰਿਆ ਹੋਇਆ ਨਾਰੀਅਲ ਫੜਿਆ ਹੋਵੇ, ਇਹ ਕਹਿਦਾ ਮੈਂ ਸਤੀ ਹੋ ਜਾਣਾ, ਤੇ ਨਾਲ ਕਹੀ ਜਾ ਵੀ ਤੁਸੀਂ ਇਹਨੂੰ ਲੈ ਜਾਓ, ਇਹਦੀ ਚਿਖਾ ਚਿਣੋ, ਤੇ ਮੈਂ ਭਾਂਡੇ ਥੋੜੇ ਜਿਹੇ ਖਿਲਰੇ ਨੇ ਉਹ ਇਕੱਠੇ ਕਰ ਆਵਾਂ ਘਰ ਵਿੱਚ। ਕਹਿੰਦੇ ਇਹ ਗੱਲ ਦੁਬਧਾ ਵਾਲੀ ਹੈ, ਇਹਦਾ ਮਤਲਬ ਅਜੇ ਉਹ ਸਤੀ ਹੋਣ ਨੂੰ ਤਿਆਰ ਨਹੀਂ, ਨਾਰੀਅਲ ਉਹਨੇ ਫੜਿਆ ਹੋਇਆ। ਤਾਂ ਫੈਸਲਾ ਕਰਨਾ, ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਨਾ ਚਿਰ ਸਫ਼ਰ ਸ਼ੁਰੂ ਨਹੀਂ ਹੁੰਦਾ। ਖੜਾ ਰਹੇਗਾ ਆਦਮੀ ਜਹਾਜ਼ ਨੂੰ, ਜਹਾਜ਼ ਦੇ ਕੁੰਡੇ ਨੂੰ ਫੜ ਕੇ ਵੀ ਚੜਾਂ ਕੇ ਨਾ। ਇਸ ਲਈ ਧਰਮ ਇੱਕ ਜਹਾਜ਼ ਹੈ, ਇਹ ਦੋਹਰਾ ਬੜੀ ਸੋਚ ਸਮਝ ਕੇ ਕਿਹਾ ਗਿਆ ਕਿ ਨਾਨਕ ਨਾਮ ਜਹਾਜ਼ ਹੈ। ਇਹ ਧਰਮ ਜਿਹੜਾ ਬਿਲਕੁਲ ਜਹਾਜ਼ ਵਰਗਾ, ਬੇੜੀ ਵਰਗਾ ਹੈ, ਪਰ ਬੇੜੀ ਦੇ ਕੋਲ ਸਾਰੀ ਉਮਰ ਖੜੇ ਰਹੀਏ, ਬੇੜੀ ਪਾਰ ਨਹੀਂ ਕਰੇਗੀ। ਅੱਗੇ ਬਚਨ ਕਿਹਾ ਜਹਾਜ਼ ਉਹਦਾ ਹੀ ਜਿਹੜਾ ਉਹਦੇ ਉੱਤੇ ਚੜ ਗਿਆ, ਵੇਖਣ ਵਾਲਿਆਂ ਦਾ ਨਹੀਂ, ਜਹਾਜ਼ ਦੀ ਫੋਟੋ ਖਿੱਚਣ ਵਾਲਿਆਂ ਦਾ ਜਹਾਜ਼ ਨਹੀਂ, ਕੰਮ ਕਿਹਨੂੰ ਦਿੰਦਾ? ਚੜੇ ਸੋ ਉਤਰੇ ਪਾਰ, ਦਰਿਆ ਤੋਂ ਪਾਰ ਉਹ ਗਏ ਜਿਨ੍ਹਾਂ ਨੇ ਜਹਾਜ਼ ਦੇ ਵਿੱਚ ਨਿਵਾਸ ਕਰ ਲਿਆ, ਬੈਠ ਗਏ। ਇਸ ਤਰ੍ਹਾਂ ਗੁਰੂ ਨੂੰ ਗਾਉਣ ਵਾਲੇ ਗਾਉਂਦੇ ਰਹੇ, ਵਿਆਖਿਆ ਕਰਨ ਵਾਲੇ ਵਿਆਖਿਆ ਕਰਦੇ ਰਹੇ, ਲਿਖਣ ਵਾਲੇ ਲਿਖਦੇ ਰਹੇ, ਪੜ੍ਹਨ ਵਾਲੇ ਪੜ੍ਹਦੇ ਰਹੇ, ਤਸਵੀਰਾਂ ਖਿੱਚਣ ਵਾਲੇ ਤਸਵੀਰਾਂ ਖਿੱਚਦੇ ਰਹੇ, ਪਰ ਗੁਰੂ ਤੇ ਜਹਾਜ਼ ਸੀ, ਜਿੰਨਾ ਚਿਰ ਸ਼ਬਦ ਦੇ ਅੰਦਰ ਸੁਰਤ ਨਹੀਂ ਸਵਾਰ ਹੋਈ ਪਾਰ ਕਿਵੇਂ ਜਾਏਗੀ? ਕਿਨਾਰੇ ਤੇ ਬੈਠ ਕੇ ਹੁੰਦਾ ਰਿਹਾ ਸਭ ਕੁਝ, ਵਿਆਖਿਆ ਕਰਦੇ ਰਹੇ, ਇੰਨੇ ਫੁੱਟ ਦਾ ਹੈ ਜਹਾਜ਼, ਇੰਨਾ ਲੰਬਾ ਹੈ, ਇਨ੍ਹਾਂ ਚੀਜ਼ਾਂ ਵਿੱਚ ਹੀ ਉਲਝ ਗਏ। ਇਸ ਕਰਕੇ ਤੁਸੀਂ ਵੇਖੋਗੇ ਸਾਡੇ ਧਰਮ ਦੀ ਸਾਰੀ ਖੋਜ, ਸਾਡੇ ਧਾਰਮਿਕ ਸਿਸਟਮ ਜਿਹੜੇ ਨੇ ਉਹ ਚੀਜ਼ਾਂ ਨੂੰ ਗਿਣਨ ਤੇ ਮਿਣਨ ਤੇ ਤੋਲਣ ਤੇ ਲੱਗੇ ਹੋਏ ਨੇ, ਕਿਹੜਾ ਕੰਮ ਕਦੋਂ ਹੋਇਆ ਸੀ, ਇਹਦਾ ਸੰਨ ਕੀ ਬਣਦਾ, ਇਹ ਕੈਲੰਡਰ ਠੀਕ ਹੈ ਨਹੀਂ ਹੈ, ਇਹ ਕਿਵੇਂ ਹੋਇਆ, ਉਹ ਕਿਵੇਂ ਹੋਇਆ, ਉਹ ਥਾਂ ਕਿੱਥੇ ਹੈ ਜਿੱਥੇ ਇਹ ਹੋਇਆ। ਇਹ ਨਹੀਂ ਕਿ ਜੋ ਕੁਝ ਹੋਇਆ ਉਹ ਕੀ ਸੀ, ਬਸ ਇਹਨਾਂ ਚੀਜ਼ਾਂ ਨੂੰ ਮਿਲਣ ਵਿੱਚ ਜ਼ਿੰਦਗੀ ਲੰਘ ਗਈ। ਇਹਨਾਂ ਚੀਜ਼ਾਂ ਦੀ 10% ਲੋੜ ਪੈਂਦੀ ਹੈ ਸਿਰਫ, ਬਾਕੀ 90 ਇਹ ਹੁੰਦਾ ਧਰਮ ਦੇ ਵਿੱਚ ਕਿ ਜੋ ਕੁਝ ਗੁਰੂ ਸਾਹਿਬ ਨੇ ਅਸਲੀਅਤ ਵਿੱਚ ਕਰਨ ਵਾਸਤੇ ਕਿਹਾ ਉਹ ਕੀ ਸੀ। ਪਰ ਸਾਡੀ ਹਾਲਾਤ ਇਹ ਹੈ, ਬਰਾਤ ਵੀ ਆ ਗਈ, ਬਰਾਤ ਨੂੰ ਲੰਗਰ ਵੀ ਛਕਾ ਦਿੱਤਾ, ਬਰਾਤ ਤਿਆਰ ਬਰ ਤਿਆਰ ਹੋ ਕੇ ਬੈਂਡ ਬਾਜੇ ਵੀ ਵੱਜ ਗਏ, ਚਲੀ ਵੀ ਗਈ, ਮਿਲਣੀ ਵੀ ਹੋ ਗਈ। ਜਦੋਂ ਆਨੰਦ ਕਾਰਜ ਹੋਣ ਲੱਗਾ ਤੇ ਉਹਨਾਂ ਨੇ ਪੁੱਛਿਆ ਵੀ ਜਿਹਨੇ ਵਿਆਹ ਕਰਾਉਣਾ ਹੈ ਉਹ ਕਿੱਥੇ? ਕਹਿੰਦੇ ਉਹ ਤੇ ਆਇਆ ਨਹੀਂ, ਉਹ ਨਹੀਂ ਪਹੁੰਚਿਆ। ਤਾਂ ਮੇਨ ਸੀ ਜਿਹੜਾ ਉਹ ਸੀ ਕਿ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਉਹ ਮੂਲ ਕੰਮ ਸੀ, ਅਸਲੀ ਕੰਮ ਸੀ ਜਿਹੜਾ ਜ਼ਰੂਰੀ ਸੀ। ਇਹ ਉਹਦੇ ਪੂਰਕ ਸਨ, ਯਾਨੀ ਕਿ ਉਹਨੂੰ ਕਰਨ ਵਾਸਤੇ ਚਾਹੀਦੇ ਹਨ ਜ਼ਰੂਰ। ਇਹਨਾਂ ਨੂੰ ਖੰਡਿਤ ਤਾਂ ਨਹੀਂ ਕੀਤਾ ਜਾ ਸਕਦਾ, ਪਰ ਅਸੀਂ ਇਹ ਸਾਰੇ 90% ਕਰ ਦਿੱਤੇ, ਜਿਹੜਾ ਅਸਲੀ ਕੰਮ ਸੀ ਉਹ 10% ਰਹਿ ਗਿਆ। ਇਸ ਤਰ੍ਹਾਂ ਦੇ ਗਲਤੀਆਂ ਹਰ ਇੱਕ ਧਰਮ ਨੇ ਕੀਤੀਆਂ ਨੇ, ਗੁਰੂ ਸਾਹਿਬ ਨੇ ਉਹਨਾਂ ਤੋਂ ਸੁਚੇਤ ਕੀਤਾ ਸੀ, ਹੁਣ ਅਸੀਂ ਉਹਨਾਂ ਨੂੰ ਫਿਰ ਪੰਡਾ ਬੰਨ ਕੇ ਸਿਰ ਤੇ ਚੁੱਕ ਲਿਆ ਉਹਨਾਂ ਗਲਤੀਆਂ ਨੂੰ ਜਿਨ੍ਹਾਂ ਤੋਂ ਉਹਨਾਂ ਨੂੰ ਛਡਾਇਆ ਸੀ ਸ਼ੁਰੂ ਤੋਂ ਲੈ ਕੇ। ਤਾਂ ਅਸਲੀ ਕੰਮ ਹੈ ਉਹ ਹੈ ਬੰਦਗੀ, ਯਾਦ ਵਿੱਚ ਰਹਿਣਾ, ਉਹਦੇ ਪ੍ਰੇਮ ਵਿੱਚ ਜਿਉਣਾ, ਉਹ ਅਸਲੀ ਕੰਮ ਸੀ। ਬਾਕੀ ਥੋੜੇ ਥੋੜੇ ਕਰ ਲੈਣੇ ਮਾੜੀ ਗੱਲ ਨਹੀਂ ਹੈ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਜਦੋਂ ਇਹ ਸਿੱਖ ਆਉਂਦਾ ਪਹਿਲੇ ਦਿਨ ਹਿੰਮਤ ਵਾਲਾ ਸੀ, ਬਸ ਆ ਗਿਆ ਤੇ ਆ ਗਿਆ। ਸਤਿਗੁਰਾਂ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੁੱਛਿਆ, ਦੋ ਹੀ ਗੱਲਾਂ ਪੁੱਛੀਆਂ ਉਹਦੇ ਤੋਂ। ਪਹਿਲਾਂ ਪੁੱਛਿਆ ਨਾਮ ਕੀ ਹੈ, ਉਹਨੇ ਕਿਹਾ ਲੱਖੂ ਨਾਮ ਹੈ, ਧਾੜਵੀ ਕੰਮ ਕੀ ਕਰਨਾ। ਇਹ ਜਦੋਂ ਵੀ ਇਤਿਹਾਸ ਦੇ ਵਿੱਚ ਕਈ ਜਿਉਂਦੀਆਂ ਚੀਜ਼ਾਂ ਨੇ, ਜਦੋਂ ਵੀ ਕੋਈ ਬੰਦਾ ਗੁਰੂ ਸਾਹਿਬ ਕੋਲ ਆਉਂਦਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਇਹ ਪੁੱਛਦੇ ਨੇ ਤੂੰ ਕੰਮ ਕਿਹੜਾ ਕਰਨਾ ਹੈ, ਕਿਉਂਕਿ ਕੰਮ ਨਾਲ ਬੰਦੇ ਦਾ ਜੀਵਨ ਸੰਬੰਧਿਤ ਹੁੰਦਾ ਹੈ। ਕੰਮ ਕੀ ਹੈ, ਕੰਮ ਕਿਹੜਾ ਹੈ, ਕੰਮ ਦੇ ਉੱਤੇ ਕਿਰਤ ਤੇ ਜੀਵਨ ਖੜਾ ਹੈ। ਮੈਂ ਇੱਕ ਮਹਾਂਪੁਰਸ਼ਾਂ ਨੂੰ ਵੇਖਿਆ, ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਚੜ੍ਹਾਈ ਕਰ ਗਏ, ਉਹਨਾਂ ਦੇ ਕੋਲ ਕੋਈ ਨੋਟਾਂ ਦੀਆਂ ਬੋਰੀਆਂ ਭਰ ਕੇ ਰੱਖ ਗਿਆ, ਉੱਥੇ ਪਈਆਂ, ਕਈ ਕਰੋੜ ਸੀ। ਤੇ ਉਹ ਕਿਸੇ ਨੇ ਕਿਹਾ ਵੀ ਇਹਨਾਂ ਨੂੰ ਕਿਸੇ ਪਾਸੇ ਲਾ ਦਿਓ, ਕੋਈ ਗੁਰਦੁਆਰਾ ਬਣਾਓ, ਕੋਈ ਕਰੋ ਇਹਦਾ। ਕਹਿਣ ਲੱਗੇ ਇਹਨਾਂ ਨੂੰ ਸਾਈਡ ਵਿੱਚ ਰੱਖ ਦਿਓ, ਕਿਤੇ ਇਸੇ ਤਰ੍ਹਾਂ ਹੀ ਪਈਆਂ ਰਹਿਣ, ਨਾ ਤੇ ਅਸੀਂ ਵਾਪਸ ਕਰ ਸਕਦੇ ਹਾਂ ਨਾ ਅਸੀਂ ਲਾ ਸਕਦੇ ਹਾਂ। ਕਈ ਦਿਨ ਬਾਅਦ ਕਿਸੇ ਨੇ ਪੁੱਛ ਲਿਆ ਵੀ ਇਹਨਾਂ ਦਾ ਕੀ ਕਰਨਾ ਇਸ ਬਿਮਾਰੀ ਦਾ, ਅਸੀਂ ਤਾਂ ਇਹਦੇ ਦੁਆਲੇ ਬੈਠੇ ਉਦਣ ਦੇ, ਕੋਈ ਚੁੱਕ ਕੇ ਨਾ ਲੈ ਜਾਏ, ਕੋਈ ਇੱਧਰ ਨਾ ਹੋ ਜਾਏ ਗੱਲ। ਤਾਂ ਉਹਨਾਂ ਨੇ ਜਵਾਬ ਦਿੱਤਾ ਵੀ ਇਹ ਜਿਹੜੀ ਮਾਇਆ ਹੈ ਨਾ, ਇਹ ਉਸ ਫੈਕਟਰੀ ਦੇ ਮਾਲਕ ਦੀ ਹੈ ਜਿਹੜਾ ਸ਼ਰਾਬ ਬਣਾਉਂਦਾ ਹੈ, ਉਹਦੀਆਂ ਫੈਕਟਰੀਆਂ ਨੇ ਸ਼ਰਾਬ ਦੀਆਂ, ਇਹ ਉਹਦੇ ਵਿੱਚੋਂ ਆਈ ਹੈ। ਤੇ ਸ਼ਰਾਬ ਵੀ ਉਹ ਠੀਕ ਨਹੀਂ ਬਣਾਉਂਦਾ, ਉਹਦੇ ਵਿੱਚ ਕਈ ਤਰ੍ਹਾਂ ਦੀ ਮਿਲਾਵਟ ਕਰਦਾ ਹੈ, ਕਈ ਤਰ੍ਹਾਂ ਦੀ ਮਸਾਲੇ ਗੋਲੀਆਂ ਪਾ ਕੇ ਪੈਸੇ ਬਚਾਉਂਦਾ ਉਹਦੇ, ਉਹ ਜਿਹੜੇ ਬਚੇ ਹੋਏ ਪੈਸੇ ਨੇ ਉਹਨਾਂ ਵਿੱਚੋਂ ਸਾਨੂੰ ਦਸਵੰਧ ਦੇ ਰਿਹਾ, ਕੀ ਕਰੀਏ ਇਸ ਦਾ। ਇਹ ਜਿਹੜੇ ਗੁਰਦੁਆਰੇ ਦੀ ਕੰਧ ਵਿੱਚ ਲੱਗ ਗਈ ਉੱਥੇ ਬਹਿ ਕੇ ਨਾਮ ਨੇ ਚੇਤਾ ਆਉਣਾ, ਸ਼ਰਾਬ ਹੀ ਚੇਤਾ ਆਵੇਗਾ, ਕਿਵੇਂ ਹੋਏਗੀ ਗੱਲ, ਕਿਵੇਂ ਸ਼ੁੱਧ ਹੋਏਗਾ ਕੰਮ। ਤਾਂ ਜਿਹੜੀ ਕਿਰਤ ਹੈ ਧਾਰਮਿਕ ਬੰਦੇ ਦੇ ਜੀਵਨ ਤੇ ਸਿੱਧਾ ਅਕਸ਼ ਪ੍ਰਭਾਵ ਪਾਉਂਦੀ ਹੈ, ਕੰਮ ਕਿਵੇਂ ਦਾ ਹੈ, ਜੇ ਤੇ ਸਾਫ਼ ਹੈ ਠੀਕ ਹੈ। ਇਸ ਲਈ ਉਹਨੂੰ ਪੁੱਛਿਆ ਕੰਮ ਕਿਹੜਾ ਕਰਨਾ ਹੈ, ਤਾਂ ਉਹਨੇ ਇੱਕ ਹਿੰਮਤ ਕਰ ਲਈ, ਪਾਪ ਵੀ ਕੱਟਿਆ ਜਾ ਸਕਦਾ ਜੇ ਸਿੱਧਾ ਹੋ ਜਾਏ ਨਾ ਆਦਮੀ। ਗੁਰੂ ਦਾ ਇੱਕ ਤਰੀਕਾ ਹੈ, ਜੇ ਕੋਈ ਬੰਦਾ ਆਪਣੇ ਆਪ ਨੂੰ ਸਿੱਧਾ ਖੋਲਦਾ ਪਾਪ ਦਾ, ਉੱਥੇ ਫਿਰ ਮਸਲਾ ਨਹੀਂ ਰਹਿੰਦਾ। ਇੱਥੇ ਪਾਪ ਤੇ ਦੁੱਖ ਉਦੋਂ ਨਹੀਂ ਹਟਦੇ ਜਦੋਂ ਅਸੀਂ ਅਰਦਾਸ ਵੀ ਕਰਨੇ ਹਾਂ ਜੀ ਕਿਰਪਾ ਕਰਨੀ, ਤੇ ਨਾਲ ਮੁੱਠਾਂ ਬੰਦ ਜੀਆਂ ਕੀਤੀਆਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ, ਠੀਕ ਵੀ ਕਰ ਦੇਣਾ, ਕਿਰਪਾ ਕਰਨੀ, ਆ ਦੇਗ ਕਰਾਈ ਹੈ, ਉਗਰਾਈ ਦਿੱਤੀ ਹੈ, ਸਭ ਕੁਝ, ਪਰ ਆਪਣੇ ਆਪ ਨੂੰ ਮਰੋੜ ਕੇ ਢੱਕ ਕੇ ਰੱਖਣਾ ਵੀ ਮੈਂ ਜਿਵੇਂ ਦਾ ਹਾਂ ਗੁਰੂ ਨੂੰ ਕਿਤੇ ਪਤਾ ਨਾ ਲੱਗ ਜਾਏ, ਮੈਨੂੰ ਮਾੜਾ ਨਾ ਕਹਿਣਾ ਤੁਸੀਂ, ਉਂਝ ਮੈਂ ਤੁਹਾਨੂੰ ਸਾਰਾ ਕੁਝ ਦੇ ਦਿਆਂਗਾ, ਪਰ ਮੈਨੂੰ ਤੁਸੀਂ ਗਲਤ ਨਹੀਂ ਕਹਿਣਾ। ਤਾਂ ਇਸ ਤਰ੍ਹਾਂ ਦੀ ਗੱਲ ਨਾਲ ਫਿਰ ਦੁੱਖ ਨਹੀਂ ਹਟਦੇ। ਜਦੋਂ ਗੁਰੂ ਅਰਜਨ ਦੇਵ ਜੀ ਨੇ ਪੁੱਛਿਆ ਕੰਮ ਕਿਹੜਾ ਕਰਨਾ, ਸਿੱਧਾ ਕਹਿ ਦਿੱਤਾ ਉਹਨੇ, ਡਾਕੇ ਮਾਰਨਾ, ਕਤਲ ਕਰਨਾ, ਪਾਪ ਕੀਤੇ ਨੇ। ਸਤਿਗੁਰੂ ਨੇ ਦੂਜਾ ਕੰਮ ਪੁੱਛਿਆ, ਕਿਉਂਕਿ ਗੁਰੂ ਪੂਰਾ ਵੈਦ ਹੈ, ਇਹਦੇ ਵਿੱਚ ਵੀ ਇਹ ਸ਼ਬਦ ਆਏ ਨੇ ਕਿ ਰੋਗ ਦਾਰੂ ਦੋਵੇਂ ਬੁੱਝੈ। ਵੈਦ ਉਹ ਹੈ ਜਿਹੜਾ ਰੋਗ ਨੂੰ ਵੀ ਜਾਣ ਲੈ ਤੇ ਰੋਗ ਦੇ ਕਾਰਨ ਨੂੰ ਵੀ ਜਾਣੇ, ਦੋ ਚੀਜ਼ਾਂ ਨੇ। ਕੱਲਾ ਰੋਗ ਸਮਝਣਾ ਕੋਈ ਬਹੁਤੀ ਗੱਲ ਨਹੀਂ, ਕਿਸੇ ਨੂੰ ਤਾਪ ਚੜਿਆ ਤੁਸੀਂ ਹੱਥ ਲਾਓ ਸਰੀਰ ਤਪਦਾ, ਬੁਖਾਰ ਹੈ। ਪਰ ਇਹ ਬੁਖਾਰ ਹੈ ਕਿਹੜਾ? ਹੈ ਤੇ ਮਲੇਰੀਆ ਸੀ, ਦਵਾਈ ਟਾਈਫਾਇਡ ਦੀ ਦੇ ਦਿੱਤੀ, ਗਲਤ ਹੈ। ਤਾਂ ਗੁਰੂ ਨੇ ਉਸ ਬੰਦੇ ਦੇ ਜੀਵਨ ਦੇ ਰੋਗ ਨੂੰ ਬੁਝਿਆ, ਗੁਰੂ ਅਰਜਨ ਦੇਵ ਜੀ ਨੇ। ਉਹਨਾਂ ਇਹ ਨਹੀਂ ਪੁੱਛਿਆ ਵੀ ਪਾਪ ਕਿੰਨੇ ਕਰਨੇ। ਪਹਿਲਾਂ ਇੱਥੋਂ ਗੱਲ ਸ਼ੁਰੂ ਕੀਤੀ, ਕਹਿੰਦੇ ਚੰਗੇ ਕੰਮ ਕਿੰਨੇ ਕੀਤੇ ਜ਼ਿੰਦਗੀ ਵਿੱਚ, ਅੰਦਰ ਕਰ ਦਿੱਤਾ। ਜਿਹੜੀ ਗੱਲ ਅੱਜ ਹੈ ਨਾ ਆਪਣੇ ਆਪ ਨੂੰ ਵੇਖਣਾ, ਇਹਦੇ ਨਾਲ ਸੰਬੰਧਿਤ ਹੈ। ਇੱਕ ਸ਼ਬਦ ਕਿਹਾ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਕਿੰਨੇ ਕੁ ਸ਼ੁਭ ਕਰਮ ਕੀਤੇ ਨੇ। ਲੱਖੂ ਆਪਣੇ ਅੰਦਰ ਉਤਰ ਗਿਆ, ਅੰਤਰਮੁਖੀ ਹੋ ਗਿਆ। ਜਿਹੜਾ ਕਈਆਂ ਸਾਲਾਂ ਦੇ ਜਪ ਤਪ ਤੋਂ ਬਾਅਦ ਅਵਸਥਾ ਆਉਂਦੀ ਹੈ ਨਾ, ਇੱਕੋ ਪਲ ਵਿੱਚ ਆ ਗਏ। ਬਸ ਇਹ ਸਾਰੇ ਜਪ ਤਪ ਤਾਂ ਇਹਨੇ, ਬੰਦਾ ਆਪਣੇ ਆਪ ਨੂੰ ਵੇਖ ਲਵੇ, ਅੰਦਰ ਉਤਰ ਗਿਆ, ਆਪਣੇ ਆਪ ਨੂੰ ਵੇਖਿਆ, ਆਪਣੇ ਹੱਥ ਵੇਖੇ ਕਈਆਂ ਦੇ ਕਤਲ ਕਰਦੇ, ਕਈਆਂ ਦੇ ਗਲੇ ਘੁੱਟਦੇ, ਕਈਆਂ ਦੇ ਪਰਿਵਾਰ ਉਜਾੜਦੇ ਹੋਏ, ਉਹ ਸਾਰੀ ਤਸਵੀਰ ਉਹਦੇ ਸਾਹਮਣੇ ਉਲੰਘ। ਇਹਦੇ ਵਾਸਤੇ ਗੁਰੂ ਚਾਹੀਦਾ ਹੈ। ਜਿਹੜਾ ਬੰਦੇ ਨੂੰ ਆਪਣੇ ਜੀਵਨ ਦੀ ਕਹਾਣੀ ਫਿਲਮ ਵਾਂਗੂ ਸਾਹਮਣੇ ਉਲੰਘਾ ਦੇ ਵੀ ਤੂੰ ਕੌਣ ਹੈ, ਕਿਵੇਂ ਚੱਲ ਰਿਹਾ ਤੇਰੇ ਜੀਵਨ ਵਿੱਚ, ਜਦੋਂ ਵਿਖਾਇਆ ਅੰਤਰਮੁਖੀ ਹੋ ਗਿਆ, ਅੰਦਰ ਚਲਾ ਗਿਆ, ਥੋੜੇ ਚਿਰ ਬਾਅਦ ਬਾਹਰ ਮੁੜਿਆ, ਸਰੀਰ ਕੰਬ ਗਿਆ, ਰੰਗ ਤਬਦੀਲ ਹੋ ਗਿਆ, ਸਰੀਰ ਢਿੱਲਾ ਪੈ ਗਿਆ। ਪਹਿਲੀ ਵਾਰੀ ਇਸ ਬੰਦੇ ਦੀ ਜ਼ਿੰਦਗੀ ਵਿੱਚ ਸਰੀਰ ਦੇ ਸਿਗਨਲ ਬਦਲੇ ਤੇ ਸ਼ਬਦ ਬਦਲੇ, ਆਵਾਜ਼ ਮੱਠੀ ਪੈ ਗਈ, ਆਵਾਜ਼ ਬਦਲ ਗਈ। ਸਤਿਗੁਰਾਂ ਨੇ ਫਿਰ ਇਸ਼ਾਰਾ ਕੀਤਾ, ਦੱਸ ਚੰਗੇ ਕਿੰਨੇ ਕੀਤੇ ਨੇ। ਜਵਾਬ ਮਿਲਿਆ ਇੱਕ ਵੀ ਨਹੀਂ, ਕੋਈ ਵੀ ਚੰਗਾ ਨਹੀਂ ਕੀਤਾ। ਇਹ ਕਲੀਅਰ ਸਾਫ ਆਦਮੀ ਸੀ, ਇਸ ਕਰਕੇ ਸਤਿਗੁਰੂ ਨੇ ਦੂਜਾ ਸਵਾਲ ਕੀਤਾ, ਕਹਿੰਦੇ ਮਾੜੇ ਕਿੰਨੇ ਕੀਤੇ ਨੇ, ਲਿਸਟ ਹੈ ਤੇਰੇ ਕੋਲ? ਫਿਰ ਅੰਦਰ ਚਲਾ ਗਿਆ, ਫਿਰ ਵੇਖਿਆ, ਜਵਾਬ ਦਿੱਤਾ ਮਾੜਾ ਕੋਈ ਛੱਡਿਆ ਹੀ ਨਹੀਂ, ਜਿੰਨੇ ਗਲਤ ਸਨ ਸਾਰੇ ਕੀਤੇ ਨੇ। ਗੁਰੂ ਅਰਜਨ ਦੇਵ ਜੀ ਨੇ ਉੱਠ ਕੇ ਉਹਦੀ ਬਾਂਹ ਫੜ ਲਈ, ਕਹਿਣ ਲੱਗੇ ਆ ਮੈਂ ਤੇਰੇ ਵਰਗੇ ਲੋਕਾਂ ਨੂੰ ਉਡੀਕਦਾ ਰਹਿੰਦਾ ਜਿਹੜੇ ਸਾਫ ਆ ਕੇ ਮੈਨੂੰ ਬਾਂਹ ਫੜਾ ਦੇਣ। ਮੇਰਾ ਮਤਲਬ ਪਾਪਾਂ ਦੇ ਢੇਰ ਨਾਲ ਨਹੀਂ ਵੀ ਕਿੰਨੇ ਨੇ, ਮੇਰਾ ਮਤਲਬ ਹੈ ਕਿਹੜਾ ਬੰਦਾ ਮੈਨੂੰ ਸਮਰਪਿਤ ਹੁੰਦਾ, ਮੈਂ ਉਹਦੇ ਉੱਤੇ ਕੰਮ ਕਰ ਸਕਾਂਗਾ। ਲੋਕ ਬੜੇ ਹੁੰਦੇ ਨੇ ਪਰ ਸਿੱਧਾ ਮਨ ਨਹੀਂ ਹੈ, ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ, ਕਿਤੇ ਇਹ ਨਾ ਹੋ ਜਾਵੇ। ਵੇਖੋ ਕੰਮ ਕਿੰਨੇ ਵੱਡੇ, ਆਦਮੀ ਦੀ ਮੰਗ ਕਿੰਨੀ ਵੱਡੀ ਹੈ। ਇਹ ਸੱਚ ਹੈ ਕਿ ਸੇਵਾ ਥੋੜੀ, ਮੰਗਣ ਬਹੁਤਾ। ਕੰਮ ਉਹ ਹੈ ਕਿ ਜਿਹੜਾ ਬੰਦਾ ਕਈ ਜਨਮ ਲੱਗਾ ਰਹੇ ਤੇ ਉਹ ਨਾ ਹੋਵੇ, ਜਿਹੜਾ ਹੁਣੇ ਸਾਧ ਸੰਗਤ ਵਿੱਚ ਹੋ ਸਕਦਾ ਹੈ, ਚਾਹੁੰਦਾ ਇਹ ਹੈ। ਪਰ ਜੇ ਕੁਝ ਛੱਡਣ ਦੀ ਗੱਲ ਚੱਲੇ ਜੀਵਨ ਵਿੱਚੋਂ, ਉੱਥੇ ਆਦਮੀ ਖਲੋ ਜਾਏਗਾ, ਰੁਕ ਜਾਏਗਾ, ਉਧਰ ਨਹੀਂ ਤੁਰਨਾ ਚਾਹੁੰਦਾ। ਤਾਂ ਜਿਹੜੀ ਗੁਰੂ ਸਾਹਿਬ ਨੇ ਦਸਵੰਧ ਦੀ ਮਰਿਆਦਾ ਕਹੀ ਸੀ ਨਾ, ਉਹ ਤਾਂ ਕਹੀ ਸੀ ਕਿ ਬੰਦੇ ਨੂੰ ਵਿੱਚੋਂ ਕੁਝ ਛੱਡਣ ਦੀ ਜਾਚ ਆ ਜਾਏ ਜ਼ਿੰਦਗੀ ਵਿੱਚ, ਚਾਹੁੰਦਾ ਤੇ ਬਹੁਤ ਵੱਡਾ ਹੈ। ਉਹ ਤਾਂ ਕਿ ਇਹਦੇ ਮਨ ਵਿੱਚ ਕੋਈ ਗੱਲ ਜਾਗ ਪਏ ਕਿ ਸੰਸਾਰ ਨੂੰ ਦਸਵਾਂ ਹਿੱਸਾ ਤੇ ਛੱਡ, ਅੱਜ ਦਸਵਾਂ ਛੱਡੇਗਾ ਤੇ ਠੀਕ ਰਹੇਗਾ, ਕਿਉਂਕਿ ਬਾਕੀ ਦੇ 90 ਵੀ ਛੁੱਟ ਜਾਣੇ ਨੇ। ਸੱਚ ਇਹ ਹੈ, ਜੇ ਹੁਣ 10 ਛੱਡੇਗਾ ਤੇ 90 ਛੱਡਣ ਲੱਗਿਆਂ ਦੁੱਖ ਨਹੀਂ ਹੋਵੇਗਾ। ਮੌਤ ਦੇ ਕੀ ਅਰਥ ਨੇ? ਉਹ 90 ਖੋਹਦੀ ਹੈ। ਮੌਤ ਦਾ ਅਰਥ ਇਹੀ ਹੈ, ਦਸਵੰਧ ਦਾ ਅਰਥ ਹੈ ਦਸਵਾਂ ਹਿੱਸਾ ਪਦਾਰਥ ਦੀ ਮੌਤ, ਦਸਵਾਂ ਹਿੱਸਾ ਛੱਡ ਦਿੱਤਾ, ਹੱਥੋਂ ਕੱਢ ਦਿੱਤਾ। ਤੇ ਮੌਤ ਕੀ ਕਰਦੀ? ਉਹ ਫਿਰ 90 ਵੀ ਖੋਹ ਲੈਂਦੀ ਹੈ, ਸਾਰਾ ਕੁਝ ਹੱਥ ਖਾਲੀ ਬਿਲਕੁਲ। ਤਾਂ ਉਹਨੇ ਇਹ ਜਦੋਂ ਬਚਨ ਕਿਹਾ ਤੇ ਸਤਿਗੁਰੂ ਨੇ ਬਾਂਹ ਫੜ ਲਈ, ਕਹਿਣ ਲੱਗੇ ਤੂੰ ਤਾਂ ਸਾਰਾ ਕੁਝ ਮੈਨੂੰ ਸੌਂਪ ਦਿੱਤਾ, ਪਾਪਾਂ ਦਾ ਹੁਣ ਸਵਾਲ ਨਹੀਂ। ਅੰਦਰ ਉਹ ਚਿਣਗ ਲਾ ਦਿੱਤੀ ਜਿਹੜੀ ਕਈ ਕਰੋੜ ਮਣ ਲੱਕੜਾਂ ਨੂੰ ਸਾੜਨ ਦੀ ਸਮਰੱਥਾ ਰੱਖਦੀ ਹੈ। ਨਾਮ ਦੇ ਅਰਥ ਇਹ ਨੇ, ਜਿਹੜਾ ਪਾਪ ਨਹੀਂ ਵੇਖਦਾ ਕਿੰਨੇ, ਇਹ ਮਤ ਵੇਖਣਾ ਕਿੰਨੇ ਪਾਪ ਨੇ ਤੇ ਕਿੰਨਾ ਨਾਮ ਜਪਣਾ, ਇਹਦੇ ਨਾਲ ਨਾਮ ਸੰਬੰਧਿਤ ਨਹੀਂ ਹੈ। ਜੇ ਜਪਿਆ ਸਮਾਂ ਲੱਗ ਰਿਹਾ, ਪਾਪ ਨਹੀਂ ਹਟਦਾ, ਦੁੱਖ ਨਹੀਂ ਹਟਦਾ, ਇਹਦੇ ਵਿੱਚ ਹੋਰ ਗਲਤੀਆਂ ਨੇ, ਨਾਮ ਸਮਾਂ ਨਹੀਂ ਲਾਉਂਦਾ ਹੁੰਦਾ, ਬਿਲਕੁਲ ਨਹੀਂ ਹੈ। ਉਹ ਤਾਂ ਪਾਪ ਨੂੰ ਵੀ ਨਾਮ ਬਣਾ ਦਿੰਦਾ ਹੈ, ਜਿਵੇਂ ਅੱਗ ਦਾ ਇੱਕ ਕਿਣਕਾ ਲੱਕੜਾਂ ਨੂੰ ਅੱਗ ਬਣਾ ਦਿੰਦਾ ਹੈ। ਲੱਕੜਾਂ ਨੂੰ ਉਹਨੇ ਸਾੜਨਾ, ਸਾਰੀਆਂ ਲੱਕੜਾਂ ਹੀ ਕਿਣਕਾ ਬਣ ਗਈਆਂ, ਸਾਰੀ ਲੱਕੜਾਂ ਅੱਗ ਦਾ ਰੂਪ ਧਾਰਨ ਕਰ ਗਈ। ਪਾਪ ਹੀ ਜਿਹੜੇ ਨੇ ਉਹੀ ਪ੍ਰੇਮ ਦਾ ਰੂਪ ਧਾਰਨ ਕਰ ਜਾਣਗੇ। ਜੇ ਨਾਮ ਅੰਦਰ ਚਲਾ ਗਿਆ ਤੇ ਬੰਦੇ ਦੀ ਨੀਅਤ ਸ਼ੁੱਧ ਹੋਈ। ਕੋਈ ਬਹੁਤਾ ਲੰਮਾ ਚੌੜੀ ਕਹਾਣੀ ਨਹੀਂ ਹੈ, ਬਿਲਕੁਲ ਸਿੱਧਾ ਧਰਮ ਹੈ, ਬਿਲਕੁਲ ਸਾਫ ਸਾਫ ਕਹਾਣੀ ਹੈ, ਕੋਈ ਦੁਬਧਾ ਨਹੀਂ। ਇਹ ਗੱਲ ਵੱਖਰੀ ਹੈ, ਅਸੀਂ ਲੋਕਾਂ ਨੂੰ ਉਹ ਗੇੜੇ ਜਿਹਾ ਦਵਾਉਣੇ ਨੇ, ਉਹ ਕਰੀ ਜਾਵਾਂਗੇ। ਬਸ ਸਮਰਪਿਤ ਹੋਣ ਦੀ ਲੋੜ ਹੈ। ਸਿੱਖੀ ਦੇ ਅਰਥ ਹੀ ਇਹ ਨੇ, ਸਿੱਖੀ ਦਾ ਅਰਥ ਹੀ ਇਹ ਵੀ ਆਪਣੀ ਜ਼ਿੰਦਗੀ ਦੀ ਵਾਗ ਡੋਰ ਪਰਮਾਤਮਾ ਦੇ ਹੱਥ ਵਿੱਚ, ਸ਼ਬਦ ਦੇ ਹੱਥ ਵਿੱਚ, ਗੁਰੂ ਦੇ ਹੱਥ ਵਿੱਚ ਦੇ ਦੇਣ। ਤਾਂ ਉਸ ਭਾਈ ਲੱਕੂ ਦੇ ਅੰਦਰ ਉਹ ਕਿਣਕਾ ਟਿਕਾਇਆ, ਉਹਨੇ ਪਾਪਾਂ ਨੂੰ ਉਸੇ ਵੇਲੇ ਸਾੜਨਾ ਸ਼ੁਰੂ ਕਰ ਦਿੱਤਾ। ਆ ਥੋੜੇ ਸਾਲਾਂ ਵਿੱਚ ਹੀ ਬ੍ਰਹਮ ਗਿਆਨੀ ਹੋ ਗਿਆ, ਥੋੜੇ ਸਾਲਾਂ ਵਿੱਚ, ਮਹੀਨਿਆਂ ਵਿੱਚ। ਹਾਂ, ਫਿਰ ਅਭਿਆਸ ਕੀਤਾ, ਇਹ ਸੱਚ ਹੈ। ਜਦੋਂ ਕਿਤੇ ਗੁਰੂ ਵੱਲੋਂ ਥੋੜੀ ਜਿਹੀ ਬਖਸ਼ਿਸ਼ ਹੋਵੇ ਨਾ, ਉਦੋਂ ਬੰਦੇ ਨੂੰ ਮਿਹਨਤ ਜ਼ਿਆਦਾ ਕਰਨੀ ਚਾਹੀਦੀ ਹੈ। ਉਹ ਮਿਹਨਤ ਕਰਨ ਦਾ ਸਮਾਂ ਹੁੰਦਾ, ਪਹਿਲੀ ਮਿਹਨਤ ਕਰਨੀ ਤਾਂ ਚਾਹੀਦੀ, ਉਹ ਵੈਸੇ ਥੋੜਾ ਜਿਹਾ ਪ੍ਰੈਕਟਿਸ ਜੀ ਹੁੰਦੀ ਹੈ, ਰਿਹਰਸਲ ਹੁੰਦੀ, ਅਭਿਆਸ ਜਿਹਾ ਹੁੰਦਾ, ਕੰਮ ਨਹੀਂ ਕਰਦੀ ਉਹ। ਹਰ ਇੱਕ ਸਿੱਖ ਦੀ ਜ਼ਿੰਦਗੀ ਵਿੱਚ ਉਹ ਪਲ ਜ਼ਰੂਰ ਆਉਂਦਾ ਹੈ ਜਦੋਂ ਗੁਰੂ ਵੱਲੋਂ ਉਹਨੂੰ ਕੁਝ ਨਾ ਕੁਝ ਦਿੱਤਾ ਜਾਂਦਾ ਹੈ, ਪਰ ਜੇ ਉਹਨੇ ਉਹਦੇ ਉੱਤੇ ਕੰਮ ਕੀਤਾ ਤੇ ਉਹ ਬੜੀ ਜਲਦੀ ਕਾਮਯਾਬ ਹੋ ਸਕਦਾ। ਜੇ ਉੱਥੇ ਅਵੇਸਲਾ ਹੋ ਗਿਆ ਫਿਰ ਕੁਝ ਨਹੀਂ ਹੋਵੇਗਾ। ਤਾਂ ਇਹ ਬਚਨ ਤਾਂ ਹੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਪਹਿਲੋਂ ਪਾਇਆ ਬਾਬੇ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ। ਘਾਲਣਾ ਹੁੰਦੀ ਹੀ ਬਾਅਦ ਵਿੱਚ ਹੈ, ਸੱਚ ਇਹ ਹੈ। ਉਹ ਪਹਿਲੀ ਘਾਲਣਾ ਉਹ ਸਾਡਾ ਕੰਮ ਹੁੰਦਾ, ਘਾਲਣਾ ਨਹੀਂ, ਉਹ ਅਸੀਂ ਕਰ ਹੀ ਰਹੇ ਹਾਂ ਬੜੇ ਚਿਰ ਦੇ, ਕਰਕੇ ਕੱਪੜੇ ਝਾੜ ਕੇ ਫਿਰ ਉੱਥੇ ਗੱਲ ਚਲੀ ਜਾਂਦੀ। ਉਹ ਕੰਮ ਨਹੀਂ ਦੇ ਸਕਦਾ, ਪਰ ਉਹ ਜ਼ਰੂਰੀ ਵੀ ਹੈ, ਪਹਿਲਾਂ ਵੀ ਉਹਨੇ ਹੀ ਅਗਲੇ ਨੂੰ ਲਿਆਉਣਾ ਬਖਸ਼ਿਸ਼ ਨੂੰ। ਪਰ ਜਦੋਂ ਬਖਸ਼ਿਸ਼ ਹੋ ਗਈ ਉਦੋਂ ਇੱਕ ਸੰਭਾਵਨਾ ਹੁੰਦੀ ਹੈ ਕਿ ਬੰਦਾ ਸੌਂ ਜਾਏ। ਜਿਵੇਂ ਕੋਈ ਥੋੜਾ ਜਿਹਾ ਕੰਮ ਕਰਦਾ, ਅਸੀਂ ਉਹਨੂੰ ਸਰੂਪ ਹੀ ਇੰਨੇ ਦੇ ਦਿੰਦੇ ਹਾਂ ਵੀ ਬਸ ਤੇਰੇ ਵਰਗਾ ਕੋਈ ਨਹੀਂ। ਕੀ ਹੋਇਆ, ਆ ਤੂੰ ਇੱਧਰ ਚਾਰ ਲੱਕੜਾਂ ਚੁੱਕ ਕੇ ਇੱਧਰ ਰੱਖ ਦਿੱਤੀਆਂ, ਬੜਾ ਵੱਡਾ ਸੇਵਾਦਾਰ, ਬੜਾ ਵੱਡਾ ਇਹ ਤਿਆਗੀ ਹੈ। ਬਸ ਉਹ ਸੌ ਗਿਆ, ਉੱਥੇ ਬੈਠ ਗਿਆ, ਉਹ ਰਸਤੇ ਵਿੱਚ ਹੀ ਰਹਿ ਗਿਆ। ਤਾਂ ਜਦੋਂ ਬਖਸ਼ਿਸ਼ ਹੁੰਦੀ ਹੈ ਉਹਦੇ ਤੋਂ ਬਾਅਦ ਵਾਲੀ ਘਾਲਣਾ ਬੜੀ ਤੇਜ਼ੀ ਦੇ ਨਾਲ ਜੀਵਨ ਵਿੱਚ ਪਰਿਵਰਤਨ ਕਰਦੀ ਹੈ। ਜਦੋਂ ਮਨ ਟਿਕਣਾ ਸ਼ੁਰੂ ਹੋ ਜਾਏ ਉਦੋਂ ਇਹਨੂੰ ਵਧਾ ਦੇਣਾ ਚਾਹੀਦਾ, ਜਿੰਨਾ ਸਰੀਰ ਸਹਿੰਦਾ ਹੈ, ਜਿੰਨਾ ਸਮਾਂ ਮਿਲਦਾ ਹੈ ਉਦੋਂ ਉਹਨੂੰ ਜ਼ਿਆਦਾ ਕਰਨਾ ਚਾਹੀਦਾ, ਵਧਾ ਦੇਣਾ ਚਾਹੀਦਾ। ਫਿਰ ਇੱਕ ਇੱਕ ਪਲ ਬੜਾ ਕੀਮਤੀ ਹੈ। ਤਾਂ ਭਾਈ ਲੱਖੂ ਨੂੰ ਬਖਸ਼ਿਸ਼ ਹੋਈ, ਬਖਸ਼ਿਸ਼ ਇੱਕ ਵੱਡੀ, ਬਹੁਤ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੜੀ ਵੱਡੀ ਦਾਤ ਹੈ। ਨਾਨਕ ਪਿੰਡ ਬਖਸ਼ਿਸ਼ ਕਾ ਕਬਹੂ ਨਿਕੁੱਠ ਸੁਨਾਹੇ, ਕਦੀ ਉਹਦੇ ਵਿੱਚ ਕਮੀ ਨਹੀਂ ਆਉਂਦੀ। ਤਾਂ ਇਹਨੇ ਕਮਾਇਆ, ਥੋੜੇ ਸਾਲਾਂ ਵਿੱਚ ਜੀਵਨ ਤਬਦੀਲ ਹੋ ਗਿਆ। ਸਤਿਗੁਰੂ ਇਸ ਕਰਕੇ ਆਪਣੇ ਆਪ ਨੂੰ ਵੇਖਣ ਦੀ ਗੱਲ ਕਰ ਰਹੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ ਪਹਿਲਾ ਕੰਮ ਹੈ ਆਪ ਸਵਾਰੇ। ਜਦੋਂ ਆਪਣੇ ਆਪ ਨੂੰ ਸਵਾਰ ਲਿਆ ਫਿਰ ਦੂਜੀ ਪੌੜੀ ਹੈ ਮੈਂ ਮਿਲਾਂ, ਫਿਰ ਆਪਣੇ ਆਪ ਤੱਕ ਬੰਦਾ ਚਲਾ ਜਾਂਦਾ, ਆਪਣੇ ਆਪ ਨੂੰ ਵੇਖ ਲੈਂਦਾ। ਜਦੋਂ ਸਵਾਰਿਆ ਜਾਂਦਾ ਆਪ ਸਵਾਰੇ ਮੈਂ ਮਿਲਾਂ, ਉਹਦੇ ਤੋਂ ਬਾਅਦ ਜਿਹਨੂੰ ਅਸੀਂ ਮੰਗਦੇ ਫਿਰਨੇ ਉਹ ਤੀਜੇ ਨੰਬਰ ਤੇ ਹੈ, ਜਿਹਨੂੰ ਸਿੱਧਾ ਮੰਗ ਰਹੇ ਉਹ ਤੀਸਰਾ ਨੰਬਰ ਸਿੱਧਾ ਨਹੀਂ ਆਏਗਾ। ਉਹ ਹੈ ਮੈਂ ਮਿਲਿਆ ਸੁਖ ਹੋਏ। ਇੱਥੇ ਮੈਂ ਦੇ ਅਰਥ ਨੇ ਪਰਮਾਤਮਾ, ਸੁਖ ਦੇ ਅਰਥ ਨੇ ਆਨੰਦ। ਫਿਰ ਉਹਦੇ ਤੋਂ ਬਾਅਦ ਜਦੋਂ ਸੁਖ ਆਉਂਦਾ ਆਨੰਦ ਮਿਲਦਾ ਤੇ ਸਮਰਪਿਤ ਉਦੋਂ ਹੁੰਦਾ। ਜੇ ਤੂੰ ਮੇਰਾ ਹੋਏ ਰਹੇ ਇਹ ਹੁਣ ਪੰਜ ਚੀਜ਼ਾਂ ਨੇ। ਪਹਿਲਾ ਆਪ ਸਵਾਰੈ, ਦੂਜਾ ਹੈ ਮੈਂ ਮਿਲਾਂ, ਤੀਜਾ ਹੈ ਸੁਖ ਹੋਏ, ਤੇ ਚੌਥਾ ਹੈ ਜੇ ਤੂੰ ਮੇਰਾ ਹੋਏ ਰਹੇ, ਤੇ ਪੰਜਵਾਂ ਹੈ ਸਭ ਕੁਛ ਤੇਰਾ ਹੋਏ। ਤੇ ਸਾਨੂੰ ਇਹਦੇ ਵਿੱਚੋਂ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਇੱਕ ਤੇ ਸੁਖ ਹੋਏ ਤੇ ਇੱਕ ਸਭ ਜਗ ਤੇਰਾ ਹੋਏ। ਅਸੀਂ ਇਹ ਦੋ ਚੀਜ਼ਾਂ ਮੰਗਦੇ ਰਹਿੰਦੇ ਹਾਂ, ਸੁਖ ਮੇਰੇ ਕੋਲ ਆ ਜਾਏ, ਦੁਨੀਆ ਵਿੱਚ ਜਿੰਨਾ ਕੁਝ ਹੈ ਉਹ ਸਾਰਾ ਮੇਰਾ ਹੋਵੇ। ਬੰਦਾ ਵਿੱਚੋਂ ਚੁਣਦਾ ਨਾ ਆਪਣੇ, ਮਤਲਬ ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਨਹੀਂ ਹੋਣਾ। ਇਹ ਤਿੰਨ ਤੂੰ ਕਰੇਗਾ, ਜਿਹੜਾ ਆਪ ਸਵਾਰੈ ਤੇ ਆਪਣੇ ਆਪ ਨੂੰ ਵੇਖਣਾ ਮੈਂ ਮਿਲਾਂ, ਔਰ ਜੇ ਤੂੰ ਮੇਰਾ ਹੋਏ ਰਹੇ, ਇਹ ਤਿੰਨ ਕਰੇਗਾ ਤੇ ਤਾਂ ਉਹ ਦੋ ਮਿਲਣਗੀਆਂ, ਨਹੀਂ ਤਾਂ ਦੂਸਰੀਆਂ ਦੋ ਨਹੀਂ ਮਿਲਦੀਆਂ। ਇਸ ਤਰ੍ਹਾਂ ਜ਼ਿੰਦਗੀ ਦਾ ਸਫ਼ਰ ਗੁਰਬਾਣੀ ਦੇ ਵਿੱਚ ਬੜੇ ਹੀ ਸਰਲ ਢੰਗ ਦੇ ਨਾਲ ਗੁਰੂ ਸਾਹਿਬ ਨੇ ਦਰਸਾਇਆ, ਨਾਨਕ ਪਰਖੇ ਆਪ ਕੋ, ਆਪਣੇ ਆਪ ਨੂੰ ਪਰਖਣ ਦੀ ਜੁਗਤ ਕਲਾ ਸਿੱਖਣੀ ਚਾਹੀਦੀ, ਆਪਣੀ ਵਿਚਾਰ ਕਰਨੀ ਚਾਹੀਦੀ, ਸਵੇਰ ਤੋਂ ਸ਼ਾਮ ਤੱਕ ਆਪਣੇ ਆਪ ਵਿੱਚ ਕੀ ਕੀਤਾ ਹੈ। ਔਰ ਇਹਦਾ ਇੱਕ ਤਰੀਕਾ ਵੀ ਦੱਸਿਆ ਗਿਆ ਹੈ, ਜੇ ਤੂੰ ਆਪਣੇ ਆਪ ਨੂੰ ਵੇਖਣਾ, ਇੱਕ ਇਹਦਾ ਅਭਿਆਸ ਹੈ ਇੱਕ ਮਹੀਨੇ ਦਾ, ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਦੋ ਸਿੱਖਾਂ ਨੂੰ, ਜਦੋਂ ਆਏ ਸਨ ਉਹਨਾਂ ਨੇ ਕਿਹਾ ਸੀ ਬਾਣੀ ਪੜ੍ਹੀ ਦੀ ਨਾਮ ਜਪੀ ਦਾ ਨਹੀਂ ਟਿਕਦਾ, ਇਹ ਸਵਾਲ ਉਦੋਂ ਵੀ ਸਨ ਅੱਜ ਵੀ ਨੇ। ਤਾਂ ਸਤਿਗੁਰੂ ਨੇ ਇੱਕ ਕਾਗਜ਼ ਇੱਕ ਕਲਮ ਦਿੱਤੀ, ਕਹਿਣ ਲੱਗੇ ਲੈ ਜਾਓ, ਇੱਕ ਮਹੀਨਾ ਸਵੇਰ ਤੋਂ ਉੱਠਣ ਤੋਂ ਲੈ ਕੇ ਸ਼ਾਮ ਤੱਕ ਜੋ ਕੁਝ ਬੋਲਣਾ ਤੇ ਜੋ ਕੁਝ ਕਰਨਾ ਉਹਨੂੰ ਸਾਰੇ ਨੂੰ ਲਿਖਣਾ, ਮਹੀਨੇ ਬਾਅਦ ਮੈਨੂੰ ਵਿਖਾ ਕੇ ਜਾਣੀ ਹੈ ਕਾਪੀ ਜਿਹੜੀ ਹੈ ਵੀ ਕੀ ਕੀਤਾ ਤੇ ਕੀ ਬੋਲਿਆ ਹੈ। ਇਮਾਨਦਾਰੀ ਨਾਲ ਲਿਖਣਾ ਤਾਂ ਹੋਵੇਗਾ ਠੀਕ, ਕਿਤੇ ਸਵੇਰੇ ਉੱਠ ਕੇ ਪੰਜ ਬਾਣੀਆਂ ਤੇ ਲਿਖ ਲਈਆਂ ਵੀ ਮੈਂ ਪੰਜ ਬਾਣੀਆਂ ਕੀਤੀਆਂ ਨੇ, ਬਾਅਦ ਵਿੱਚ ਜਿਹੜੀ ਨਿੰਦਿਆ ਕੀਤੀ ਸਾਰਾ ਦਿਨ ਉਹ ਨਹੀਂ ਲਿਖੀ, ਉਹ ਛੱਡ ਦਿੱਤੀ। ਅਸੀਂ ਇਸ ਤਰ੍ਹਾਂ ਵਿੱਚੋਂ ਵਿੱਚੋਂ ਲਿਖਦੇ, ਫਿਰ ਕਹਿੰਦੇ ਹੁੰਦਾ ਨਹੀਂ, ਹੋਵੇਗਾ ਕਿਵੇਂ, ਬੇਈਮਾਨੀ ਹੈ, ਧੋਖਾ ਹੈ ਜ਼ਿੰਦਗੀ ਦੇ ਨਾਲ। ਜਿਹੜਾ ਕਿਸੇ ਦਾ ਬੁਰਾ ਕੀਤਾ, ਕਿਸੇ ਨੂੰ ਵੇਖ ਕੇ ਈਰਖਾ ਕੀਤੀ ਜਾਂ ਧੋਖਾ ਦਿੱਤਾ ਜਾਂ ਗਲਤ ਬੋਲੇ ਜਾਂ ਕਿਤੇ ਕਿਸੇ ਦੇ ਗੈਰ ਹਾਜ਼ਰੀ ਵਿੱਚ ਉਹਦਾ ਨੁਕਸਾਨ ਕੀਤਾ, ਇਸ ਤਰ੍ਹਾਂ ਦੀ ਗੱਲਬਾਤ ਕੀਤੀ, ਇਹ ਵੈਸੇ ਮਰਿਆਦਾ ਸਨ ਸਿੱਖਾਂ ਦੀਆਂ, ਹੁਣ ਤੇ ਮਰਿਆਦਾ ਛੋਟੀਆਂ ਜਿਹੀਆਂ ਰਹਿ ਗਈਆਂ, ਹੁਣ ਮਰਿਆਦਾ ਦੇ ਅਰਥ ਬਦਲ ਗਏ ਨੇ। ਤੁਸੀਂ ਰਹਿਤਨਾਮੇ ਪੜ੍ਹ ਕੇ ਵੇਖੋ, ਤਨਖਾਹ ਲੱਗਦੀ ਹੁੰਦੀ ਸੀ ਕਿਨੂੰ, ਉਹ ਸ਼ਬਦ ਨੇ ਕਿ ਕੰਡੂ ਪਿੱਛੇ ਸਿੱਖ ਦੇ ਨਿੰਦਾ ਕਰੇ ਸੋ ਤਨਖਾਹੀਆ, ਉਹ ਤਨਖਾਹੀਆ ਸਿੱਖ ਹੈ ਜਿਹੜਾ ਪਿੱਠ ਪਿੱਛੇ ਕਿਸੇ ਸਿੱਖ ਦੀ ਨਿੰਦਿਆ ਕਰਦਾ ਹੈ, ਉਹਦਾ ਨੁਕਸਾਨ ਕਰਦਾ ਹੈ, ਉਹ ਤਨਖਾਹੀ ਹੈ। ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਸਨ, ਕੋਈ ਬੰਦਾ ਝੂਠ ਬੋਲਦਾ ਸੀ ਸੰਗਤ ਵਿੱਚ ਆ ਕੇ ਸਿੱਖ ਦੱਸਦੇ ਸਨ ਮੈਂ ਝੂਠ ਬੋਲਿਆ। ਹੁਣ ਬੰਦਾ ਦੂਜੇ ਦੇ ਝੂਠ ਲੱਭਦਾ ਰਹਿੰਦਾ ਵੀ ਇਹਨੂੰ ਬਦਨਾਮ ਕਿਵੇਂ ਕਰਾਂ ਵੀ ਇਹਨੇ ਆਹ ਝੂਠ ਬੋਲਿਆ, ਆਪ ਨਹੀਂ ਨਿਸ਼ਾਨਾ ਬਣਾ ਲੈਂਦਾ। ਵੈਸੇ ਤਾਂ ਇੱਕ ਸਰਵੇਖਣ ਦੱਸਦਾ ਵੀ 50% ਹਰ ਇੱਕ ਆਦਮੀ ਇਸ ਸਮੇਂ ਡਿਪਰੈਸ਼ਨ ਦੀ ਹਾਲਤ ਵਿੱਚ ਚਲਾ ਗਿਆ, ਥੋੜੇ ਲੋਕਾਂ ਨੂੰ, ਲੱਖਾਂ ਵਿੱਚੋਂ 2-4 ਆਦਮੀ ਛੱਡ ਗਏ। ਇਹ ਬਿਮਾਰੀ ਹੀ ਹੈ ਨਾ ਵੀ ਜਿਹੜੇ ਬੰਦੇ ਨਾਲ ਨਿਸ਼ਾਨਾ ਬਣਾ ਲਿਆ ਉਹਦੇ ਉੱਤੇ ਦੋਸ਼ ਥੋਪੀ ਜਾਣਾ ਭਾਵੇਂ ਕੁਝ ਵੀ ਨਾ ਹੋਵੇ, ਇਹ ਬਿਮਾਰੀ ਦਾ ਇੱਕ ਰੂਪ ਹੈ, ਗਲਤ ਮਨ ਦੀ ਇਹ ਦਸ਼ਾ ਹੈ। ਉਹਦੇ ਵੱਲ ਧਿਆਨ ਕਰ ਲੈਣਾ ਵੀ ਇਹ ਕਿਵੇਂ ਇਹਨੂੰ ਚਿੱਕੜ ਵਿੱਚ ਸੁੱਟਿਆ ਜਾਏ, ਕਿਵੇਂ ਨੀਵਾਂ ਕੀਤਾ ਜਾਏ। ਤਾਂ ਉਹ ਜਦੋਂ ਇੱਕ ਮਹੀਨਾ ਲਿਖਣ ਵਾਸਤੇ ਲੈ ਗਏ ਤਾਂ ਸਵੇਰੇ ਲਿਖਣਾ ਸ਼ੁਰੂ ਕੀਤਾ ਉਹਨਾਂ ਨੇ, ਸ਼ਾਮ ਨੂੰ ਲਿਖਿਆ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਵੀ ਸੌਣ ਲੱਗਿਆ ਪੜਿਆ ਵੀ ਕਰੋ, ਜਿਹੜਾ ਦਿਨੇ ਲਿਖਣਾ ਸਾਰਾ ਦਿਨ ਬੋਲਦੇ ਰਹੇ, ਝੂਠ ਗਾਲਾਂ ਕੱਢਦੇ ਰਹੇ, ਇੱਕ ਦੂਜੇ ਨੂੰ ਧੋਖਾ ਦਿੰਦੇ ਰਹੇ, ਪਰ ਲਿਖੀ ਗਏ ਇਮਾਨਦਾਰੀ ਨਾਲ। ਰਾਤ ਨੂੰ ਵੇਖਿਆ ਨਾ ਅੱਧੀ ਕਾਪੀ ਭਰੀ ਗਈ, ਪਹਿਲਾਂ ਬਹਿ ਕੇ ਕਹਿੰਦੇ ਵੀ ਹੁਣ ਪੜ੍ਹੀ, ਉਹ ਕਹਿੰਦਾ ਲੰਬਾ ਬਹੁਤ ਹੈ, ਦੂਜਾ ਕਹਿੰਦਾ ਵੀ ਆਪਾਂ ਇੰਨਾ ਬੋਲਨੇ ਆ ਰੋਜ਼, ਕਮਾਲ ਹੋ ਗਈ, ਪਾਗਲ ਤਾਂ ਨੀ ਕਿਤੇ, इना बोली जा रहे हैं। फिर जेड़ा पढ़िया वह गलत सी बेतरतीब, किते कुछ बोलिया किते कुछ, अंदर हैरान हो गया किनिया गलतियां कीतियां। यह तो एक दिन का खाता है, तो सैकड़े दिन लंघ गए गलती करदे, ये हजारां दिन लंघ गए काम करदे गलत। जीवन की एनर्जी की वेस्ट अवस्था विच जींदे रहे, अख खुल गई रात नींद नहीं आई भी ये गलत कर रहे। दूजे दिन फिर वेख के बोलना शुरू किया, तब्दीली आ गई, ठीक बोलन लग पे, ठीक काम करन लग पे, ठीक सोचन लग पे। एक महीने बाद वो कॉपी जिहड़ी लिजा के गुरु अर्जन देव जी दे चरणा विच रखी, चरणा ते सिर रख दिता, रोण लग पे। सतगुरु ने पूछया की गल, कहन लगे जी पाप बहुत कीते ने, गलतियां बहुत कीतियां ने, बस यही समा लियाउण वास्ते गुरु नूं इस समय की उड़ीक रहिंदी कि सिख अपने अंदर का कड़ कदों तोड़दा है, अपने आपे बारे दसदा कदों है। तां उसे टाइम सतगुरु वालों फिर बख्शिश कम जिहड़ा है शुरू हुंदा है। तां इह तरीके ने नानक परखे आप को, अपने आप नूं परखण दे तरीके जुगतां ने ढंग ने, तां पारख जान तां ही असल विच मनुख पारखू है। रोग दारू दोवें बुझै तां वैद सुजान, ओ वैद चंगा है जेड़ा दारू नूं और रोग नूं बुझदा है। बुझ कौन सकदा वाट ना करे मामला, जाणै मेहमान इस जिंदगी दे रस्ते दे विच मामला दा अर्थ है झगड़ा ना करे समा ना गवाए। इत्थे झगड़े नबेड़दे रहे ते सारी उम्र इसे तरह लंघ जाएगी। जाए परे धर्म राय के बीचे धूमा ताम, झगड़े नहीं निबड़े कदी, कम करना चाहिए। यह जिहड़ा विचार है रोग दारू दोवें बुझै और वाट ना करे मामला, यह दोवें पंक्तियां शाम दे दीवान विच आपां विचारांगे। अज इनियां बेनतियां प्रवान करनियां हुण इसे तरह जिहड़े